बताए बचे हो जे चाहता न त देवो दुख तोए मन में दाहिता सुन श्री नानक बैन नैन पलका खुले को बोले शब्द उठाए देन तिन मत भले
वाहिगुरु जी का खालसा
वाहिगुरु जी की फतेह।
पतत पावन भगत वत्सल कृपा निदान सतगुरु गुरु गरीब नवाज अंतरजामी सच्चे पातशाह फादर होत जहां सिमरें सुख सागर जहें मिले सुर सादर सादर जे बड़े आत्म ज्ञान बड़ी विषयातब को बड बादर बादर है वह सिख नर सो जिन जान्यो नहीं सो यही जग कादर का दर है जम को तिन जीवन अंत भजे गुरु तेग बहादुर नौवीं पातशाही महाराज का यह दरबार जिथे हर पंचमी का जोड़ मेला संगत मना ने क्योंकि पंचमी का गुरु तेग बहादुर साहब जी महाराज के नाल बहुता डूंगा संबंध है मगर दी पंचमी नू महाराज चांदनी चौंक दे विच ओ साका कीता जिहदे नाल साडा देश साडा धर्म कायम रह गया ओ मगर दी पंचमी दा दिहाड़ा सी धर्म हित साका जिन किया सीस दिया पर सिर ना दिया उस पवित्र दिहाड़े नूं मुख रखदे होया ਆਪਾਂ ਸਾਰੇ ਇਸ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪੰਚਮੀ ਮਨਾਉਂਦੇ ਹਰ ਮਹੀਨੇ ਹਜ਼ਾਰਾਂ ਸੰਗਤਾਂ ਬੜੇ ਬੜੇ ਦੂਰੋਂ ਦਿੱਲੀ ਵਰਗੇ ਸ਼ਹਿਰਾਂ ਤੋਂ, ਚੰਡੀਗੜ੍ਹ ਤੋਂ, ਪੰਜਾਬ ਦੇ ਕਈ ਸ਼ਹਿਰਾਂ ਤੋਂ, ਹਰਿਆਣੇ ਦੇ ਕਈ ਸ਼ਹਿਰਾਂ ਤੋਂ, ਪਿੰਡਾਂ ਤੋਂ, ਨਗਰਾਂ ਤੋਂ ਸੰਗਤਾਂ ਚੱਲ ਕੇ ਦੁੱਖ ਨਿਵਾਰਨ ਸਾਹਿਬ ਸਰੋਵਰ ਦੇ ਇਸ਼ਨਾਨ ਕਰਦੀਆਂ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੋਂ ਝੋਲੀਆਂ ਭਰ ਕੇ ਜਾਂਦੇ ਹੈ, ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹੈ। ਪੰਚਮੀ ਦੇ ਦਿਹਾੜੇ ਵਿਸ਼ੇਸ਼ ਦੀਵਾਨ ਆਪ ਜੀ ਨੇ ਰਾਗੀ ਸਿੰਘਾਂ ਤੋਂ, ਢਾਡੀ ਸਿੰਘਾਂ ਤੋਂ ਗੁਰੂ ਦਾ ਜਸ ਸਰਵਣ ਕੀਤਾ ਹੈ। ਹੁਣ ਮਹਾਰਾਜ ਦੀ ਜੋ ਲੜੀਵਾਰ ਕਥਾ ਚੱਲ ਰਹੀ ਇਤਿਹਾਸ ਦੀ, ਉਹਦਾ ਆਨੰਦ ਮਾਣੀਏ। ਪਾਰਬ੍ਰਹਮ ਪਰਮੇਸ਼ਰ ਈਸ਼ਵਰ ਅਵਤਾਰ ਨਿਰੰਕਾਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਨਾਂ ਲੈਣ ਦੇ ਨਾਲ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਔਰ ਇੱਕ ਸਰੂਪ ਪਰਮਾਤਮਾ ਦਾ ਪਰਿਪੂਰਨ ਸਾਰਿਆਂ ਦੇ ਅੰਦਰ ਵਸਦਾ ਹੋਇਆ ਨਜ਼ਰ ਆ ਜਾਂਦਾ ਹੈ। ਨਾਨਕ ਦੇ ਦੋ ਅਰਥ ਕੀਤੇ ਭਾਈ ਸੰਤੋਖ ਸਿੰਘ ਹੋਰਾਂ ਨੇ, ਇੱਕ ਤਾਂ ਨਾ ਅਨਕ, ਅਨੇਕਤਾ ਨਹੀਂ ਇੱਕੋ ਹੀ ਹੈ, ਇੱਕ ਓਅੰਕਾਰ, ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ। ਦੂਸਰਾ ਨਾਂ ਅੱਕ, ਅੱਕ ਦੁੱਖ ਨੂੰ ਕਹਿੰਦੇ ਹੈ। ਗੁਰੂ ਨਾਨਕ ਸਾਹਿਬ ਦਾ ਨਾਂ ਲੈਣ ਨਾਲ ਦੁੱਖ ਵੀ ਦੂਰ ਹੋ ਜਾਂਦੇ ਹੈ, ਦੁੱਖ ਨੇੜੇ ਨਹੀਂ ਆਉਂਦੇ। ਆਪਾਂ ਸਾਰੇ ਸੁੱਖ ਦੇ ਗਾਹਕ ਹਾਂ, ਦੁੱਖ ਕੋਈ ਨਹੀਂ ਚਾਹੁੰਦਾ। ਸਭ ਦੀਆਂ ਝੋਲੀਆਂ 'ਚ ਮਹਾਰਾਜ ਗੁਰੂ ਨਾਨਕ ਦੇਵ ਜੀ ਸੁੱਖ ਪਾ ਦੇਣ, ਦੁੱਖਾਂ ਦਾ ਨਾਸ ਹੋ ਜਾਵੇ। ਇਸ ਕਰਕੇ ਗੁਰੂ ਜੀ ਦੀ ਕਥਾ ਸੁਣਨੀ ਵੀ ਜ਼ਰੂਰੀ ਹੈ। ਜੋ ਇਹ ਕਥਾ ਸੁਣੇ ਰਗਾਵੈ, ਦੁੱਖ ਪਾਪ ਦੇ ਨਿਕਟ ਨਾ ਆਵੈ। ਮਹਾਰਾਜ ਸੰਸਾਰ ਦੇ ਵਾਸਤੇ ਸੁੱਖਾਂ ਦੇ ਖਜ਼ਾਨੇ ਲੈਣ ਲਈ ਸੱਚਖੰਡ ਗਏ। ਉੱਥੇ ਅਕਾਲ ਪੁਰਖ ਨੇ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਮ ਅੰਮ੍ਰਿਤ ਦਾ ਪਿਆਲਾ ਪਿਆਇਆ। ਪੁਰਾਤਨ ਜਨਮ ਸਾਖੀ ਦੇ ਵਿੱਚ ਬਚਨ ਆਉਂਦੇ ਹੈ। ਅਕਾਲ ਪੁਰਖ ਨੇ ਆਖਿਆ, ਹੇ ਨਾਨਕ, ਆ ਲਓ ਇਹ ਮੇਰੇ ਨਾਮ ਦਾ ਬਾਟਾ, ਨਾਮ ਦਾ ਅੰਮ੍ਰਿਤ, ਨਾਮ ਦਾ ਪਿਆਲਾ ਪੀਓ। ਔਰ ਇਹ ਨਾਮ ਦਾ ਪਿਆਲਾ ਦੁਨੀਆਂ ਨੂੰ ਵੀ ਪਿਆਓ, ਸੰਸਾਰ ਨੂੰ ਪਿਆਓ। ਮੇਰਾ ਨਾਂ ਪਾਰਬ੍ਰਹਮ ਪਰਮੇਸ਼ਰ, ਤੁਹਾਡਾ ਨਾਂ ਗੁਰੂ ਪਰਮੇਸ਼ਰ। ਮੇਰਾ ਨਾਂ ਪਾਰਬ੍ਰਹਮ ਪਰਮੇਸ਼ਰ, ਤੁਹਾਡਾ ਨਾਂ ਗੁਰੂ ਪਰਮੇਸ਼ਰ। ਤੁਸੀਂ ਵੀ ਪਰਮੇਸ਼ਰ, ਮੈਂ ਵੀ ਪਰਮੇਸ਼ਰ, ਇੱਕੋ ਹੀ ਰੂਪ ਹੈ, ਗੁਰ ਪਰਮੇਸ਼ਰ ਇੱਕੋ ਜਾਣ। ਤਾਂ ਮਹਾਰਾਜ ਆ ਕੇ ਧਰਤੀ ਦੇ ਉੱਤੇ ਵੇਈ ਨਦੀ ਚੋਂ ਨਿਕਲ ਕੇ ਜਦੋਂ ਐਲਾਨ ਕੀਤਾ, ਨਾ ਕੋਈ ਹਿੰਦੂ ਨਾ ਮੁਸਲਮਾਨ। ਇਤਿਹਾਸਨ ਮਹਾਰਾਜ ਨੇ ਮੜੀਆਂ ਵਿੱਚ ਲਾ ਲਿਆ, ਕਿਉਂਕਿ ਜਿੰਨਾ ਚਿਰ ਸਾਧ ਸੰਗਤ ਜੀ ਮੜੀਆਂ ਨਾਲ ਬੰਦੇ ਦਾ ਪਿਆਰ ਨਹੀਂ ਹੁੰਦਾ, ਉਹਨਾਂ ਚਿਰ ਬੰਦੇ ਨੂੰ ਗਿਆਨ ਨਹੀਂ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਰ ਕੇ ਗੱਲ ਬਣਦੀ ਹੈ, ਜਿੰਨਾ ਚਿਰ ਮੌਤ ਨੂੰ ਬੰਦਾ ਕਬੂਲਦਾ ਨਹੀਂ, ਉਹਨਾਂ ਚਿਰ ਜ਼ਿੰਦਗੀ ਦਾ ਪਤਾ ਨਹੀਂ ਲੱਗਦਾ। ਇੱਕ ਪੰਕਤੀ ਤੁਸੀਂ ਕਈ ਵਾਰੀ ਸੁਣੀ ਹੈ, ਜੀਵਤ 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 ਰਹੋ, ਨਾਮ ਰਸਾਇਣ ਨਿਤ ਉੱਠ ਪੀਵੋ। ਪਰ ਅਸੀਂ ਜਦੋਂ ਸੰਪਰਦਾਇ ਗਿਆਨੀ ਸਿੰਘਾਂ ਤੋਂ, ਬਜ਼ੁਰਗਾਂ ਤੋਂ ਸੰਥਿਆ ਲੈਂਦੇ ਸੀ, ਤਾਂ ਸਾਡੇ ਉਸਤਾਦਾਂ ਨੇ ਗੁਰਬਾਣੀ ਦੇ ਕਈ ਪਾਠ ਭੇਦ ਦੱਸੇ। ਉਹ ਕਹਿੰਦੇ ਇੱਕ ਤਾਂ ਇਹ ਪਾਠ ਹੈ ਜੀਵਤ 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 ਰਹੋ, ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ। ਮਹਾਰਾਜ ਨੇ ਅਸੀਸ ਵਾਰ ਸਾਰਿਆਂ ਨੂੰ ਦਿੱਤੀ। ਇੱਕ ਹੋਰ ਪਾਠ ਹੈ ਜੀਵ ਜੀਵ ਤਜੀਵਤ ਤੱਤਾ ਉੱਧਰ ਲਾ ਦਿਓ। ਤਜੀਵਤ ਦਾ ਮਤਲਬ ਕੀ ਹੈ? ਤਾਜ ਦਿਓ। ਜੀਵ ਤਜੀਵਤ ਜੀਵਤ ਭਾਵ ਨੂੰ ਤਾਜ ਕੇ ਫਿਰ ਜੀਵਤ ਰਹੋ। ਭਾਵ ਪਹਿਲਾਂ ਤੇ ਜਿਉਂਦੇਪਣ ਦਾ ਹੰਕਾਰ ਛੱਡੋ ਵੀ ਮੈਂ ਜਿਉਂਦਾ। ਜੀਵ ਤਜੀਵਤ ਤਜ ਕੇ ਜਿਉਣਾ, ਮਰਨਾ ਕਬੂਲ ਕਰਕੇ ਫਿਰ ਜੀਵੋ, ਜੁਗ ਜੁਗ ਜੀਵੋ। ਧੰਨ ਗੁਰੂ ਨਾਨਕ ਸਾਹਿਬ ਆਪ ਤਾਂ ਪਰਮੇਸ਼ਰ, ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ, ਪਰ ਸਾਨੂੰ ਦੱਸ ਰਹੇ ਸਨ ਵੀ ਏਦਾਂ ਗੱਲ ਬਣਦੀ ਹੈ, ਮਰਨਾ ਕਬੂਲ ਕਰਨਾ ਪੈਂਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛਾਡਾਸ ਹੋ ਸਭਨ ਕੀ ਰੇਣਕਾ ਤੋਂ ਆਓ ਹਮਾਰੇ, ਮਰ ਕੇ ਗੱਲ ਬਣਦੀ ਹੈ। ਜਿੰਨਾ ਚਿਰ ਮਰਦੇ ਨਹੀਂ ਓਨਾ ਚਿਰ ਜਿਉਂਦੇ ਨਹੀਂ, ਤੇ ਮੜੀਆਂ ਚ ਡੇਰਾ ਲਾ ਲਿਆ, ਦੁਨੀਆਂ ਲੱਗ ਪਈ ਗੱਲਾਂ ਕਰਨ, ਦਿਮਾਗ ਤੇ ਅਸਰ ਪੈ ਗਿਆ, ਮੜੀਆਂ ਚਲੇ ਗਏ। ਦੌਲਤ ਖਾਂ ਨਵਾਬ ਨੇ ਮੁਲਾਣੇ ਨੂੰ ਭੇਜਿਆ, ਲੰਮੀ ਸਾਖੀ ਹੈ ਤੁਸੀਂ ਸੁਣ ਰਹੇ ਹੋ, ਤਾਤ ਪਰ ਜੇ ਆਪਾਂ ਸਮਝਣਾ। ਮੁਲਾਣੇ ਨੇ ਆ ਕੇ ਬੜੀਆਂ ਕਲਾਮਾਂ ਪੜ੍ਹੀਆਂ, ਮੰਤਰ ਜੰਤਰ ਭੂਤ ਪ੍ਰੇਤ ਜੋ ਕੁਝ ਉਹਦੇ ਕੋਲ ਸੀ ਉਹਨੇ ਇਕੱਠਾ ਕੀਤਾ, ਫਿਰ ਉਹਨੇ ਪਲੀਤਾ ਬੱਤੀ ਵੱਟੀ, ਬੱਤੀ ਵੱਟ ਕੇ ਪਲੀਤਾ ਬਾਲ ਕੇ ਉਹਨੂੰ ਧੁਖਾ ਕੇ ਨੱਕ ਦੇ ਵਿੱਚ ਮਹਾਰਾਜ ਦੇ ਦਿੱਤੀ। ਜਦੋਂ ਧੂੰਆਂ ਦਸਵੇਂ ਦੁਆਰ 'ਚ ਗਿਆ ਤੇ ਸੁਰਤੀ ਸਤਿਗੁਰਾਂ ਦੀ ਉਤਰੀ ਤੇ ਮਹਾਰਾਜ ਉਸ ਵੇਲੇ ਇੱਕ ਸਲੋਕ ਉਚਾਰਿਆ, ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾਮ, ਖੇਤੀ ਜਨ ਕੀ ਉਜੜੈ ਖਲਵਾੜੇ ਕਿਆ ਥਾਂ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਖੇਤੀ ਉਜੜ ਜਾਏ, ਖੜੀ ਫਸਲ ਨੂੰ ਅੱਗ ਲੱਗ ਜਾਏ, ਉਹ ਖੜੀ ਫਸਲ ਨੂੰ ਚੋਰ ਲੁਟੇਰੇ ਵੱਢ ਕੇ ਲੈ ਜਾਣ, ਖੜੀ ਫਸਲ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੇ ਗੜੇ ਪੈ ਜਾਣ, ਕੋਈ ਅੱਗ ਲੱਗ ਜਾਏ, ਕੋਈ ਟਿੱਡੀ ਦਲ ਪੈ ਜਾਏ, ਉਹ ਬੰਦਿਆ ਜਿਹਦੀ ਖੜੀ ਫਸਲ ਉਜੜ ਜਾਏ ਉਹ ਖਲਹਾਣ ਪਾ ਲੇਗਾ, ਉਹ ਫਰਾਟੇ ਲਾ ਲੇਗਾ, ਉਹ ਹੜੰਬਾ ਮਸ਼ੀਨ ਚਲਾ ਲੇਗਾ। ਅੱਜ ਕੱਲ੍ਹ ਤਾਂ ਬੜੀਆਂ ਮਸ਼ੀਨਾਂ, ਪਹਿਲਾਂ ਖਲਿਆਣ ਪਾਉਂਦੇ ਸੀ ਬਲਦਾਂ ਦੇ ਫਲੇ ਪਾ ਕੇ। ਮਹਾਰਾਜ ਕਹਿੰਦੇ ਖਲਵਾੜਾ ਕੀ ਪਾਏਗਾ ਤੇ ਕੀ ਦਾਣੇ ਕੱਢੇਗਾ ਤੇ ਕੀ ਭੜੋਲੇ ਭਰੇਗਾ, ਉਹਦੀ ਤਾਂ ਖੇਤੀ ਉਜੜ ਗਈ ਖੜੀ ਖੜੀ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦੇ ਨਾਂ ਨੂੰ, ਭਾਵੇਂ ਉਹ ਕੁਰਾਨ ਸ਼ਰੀਫ ਦੇ ਵਿੱਚ ਲਿਖੇ ਹੋਏ ਮੰਤਰ ਸਲੋਕ ਸੂਰਤਾਂ ਹਨ, ਭਾਵੇਂ ਵੇਦਾਂ ਵਿੱਚ ਲਿਖੇ ਹੋਏ ਮੰਤਰ ਹਨ, ਭਾਵੇਂ ਸ੍ਰੀ ਮੱਧ ਭਾਗਵਤ ਗੀਤਾ ਵਿੱਚ ਲਿਖੀ ਹੋਈ ਪਵਿੱਤਰ ਬਾਣੀ ਹੈ, ਤੇ ਭਾਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਹੈ, ਉਹ ਪਰਮੇਸ਼ਰ ਦਾ ਨਾਮ ਹੈ, ਪ੍ਰਭੂ ਦੀ ਸਿਫਤ ਹੈ। ਤੇ ਜੇ ਕੋਈ ਉਹਨੂੰ ਆਪਣੇ ਮਤਲਬ ਦੇ ਲਈ, ਜਾਦੂਆਂ ਟੂਣਿਆਂ ਲਈ, ਧਾਗੇ ਤਵੀਤਾਂ ਲਈ ਫੂਕਾ ਮਾਰਨ ਲੱਗ ਜਾਵੇ, ਉਹਦੀ ਖੇਤੀ ਖੜੀ ਖੜੀ ਉਜੜ ਗਈ, ਉਹਨੂੰ ਰੱਬ ਕੀ ਮਿਲੇਗਾ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਮਿਲਣ ਵਾਸਤੇ ਪਰਮਾਤਮਾ ਨੇ ਜਿੰਨੀ ਬਾਣੀ ਮਹਾਂਪੁਰਸ਼ਾਂ ਨੇ ਉਚਾਰਨ ਕੀਤੀ ਹੈ, ਭਾਵੇਂ ਉਹ ਮੁਹੰਮਦ ਸਾਹਿਬ ਨੇ ਕੀਤੀ ਹੈ ਤੇ ਭਾਵੇਂ ਭਗਵਾਨ ਕ੍ਰਿਸ਼ਨ ਜੀ ਨੇ ਕੀਤੀ ਹੈ ਤੇ ਭਾਵੇਂ ਰਿਸ਼ੀਆਂ ਮੁਨੀਆਂ ਨੇ ਕੀਤੀ ਹੈ ਤੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਰੱਬ ਨੂੰ ਮਿਲਣ ਵਾਸਤੇ ਹੈ। ਤੇ ਜੇ ਰੱਬ ਨੂੰ ਮਿਲਣ ਦੀ ਬਜਾਏ ਲੋਕ ਆਪਣੇ ਦੁਨਿਆਵੀ ਕੰਮ ਹੀ ਸਿੱਧੇ ਕਰਨ ਲੱਗ ਜਾਣਾ, ਅੱਜ ਸਾਡੇ ਚ ਵੀ 99% ਦੁੱਖ ਭੰਜਣੀ ਸਾਹਿਬ ਦਾ ਪਾਠ ਇਸੇ ਕਰਕੇ ਕਰਦੇ ਆ ਵੀ ਸਾਡੇ ਦੁੱਖ ਦੂਰ ਹੋ ਜਾਣ। ਸੁਖਮਣੀ ਸਾਹਿਬ ਇਸ ਕਰਕੇ ਕਰਦੇ ਆ ਸੁੱਖ ਮਿਲ ਜਾਵੇ ਦੁਨਿਆਵੀ। ਮੈਂ ਕਹਿੰਦਾ ਜ਼ਰੂਰ ਕਰਨਾ ਚਾਹੀਦਾ, ਦੁਨਿਆਵੀ ਸੁੱਖ ਵੀ ਚਾਹੀਦਾ, ਪਰ ਜਿਹੜੀ ਅਸਲ ਗੱਲ ਹੈ ਨਾ ਉਹ ਪਰਮੇਸ਼ਰ ਨੂੰ ਮਿਲਣ ਦੀ ਹੈ, ਉਹ ਤਾਂ ਵਿੱਚ ਰਹਿ ਜਾਂਦੀ ਹੈ। ਬਾਬਾ ਜੀ ਕਹਿਣ ਲੱਗੇ ਜਿਹੜੇ ਮੰਤਰ ਲਿਖ ਲਿਖ ਕੇ ਵਿੱਚ ਹੀ ਜਾਂਦੇ ਪਰਮਾਤਮਾ ਦਾ ਨਾਮ, ਇਸ ਪੇਟ ਨੂੰ ਪਾਲਣ ਵਾਸਤੇ ਹੀ ਰੱਬ ਦਾ ਨਾਮ ਵਰਤਦੇ ਆ, ਕੀਰਤਨ ਕਰਦੇ ਆ, ਕਥਾ ਕਰਦੇ ਆ, ਤਾਂ ਵੀ ਸਿਰਫ ਪੈਸੇ ਪਿੱਛੇ। ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਝੀਆਂ ਆਖੋ ਸਤਨਾਮ। ਕੜਛੀ ਫਿਰਦੀ ਆ ਖੀਰ ਵਿੱਚ, ਕੜਾਹ ਵਿੱਚ, ਦਾਲ ਚ, ਸਬਜ਼ੀ ਚ, ਪਨੀਰ ਵਿੱਚ, ਸਵਾਦ ਕਿਸੇ ਚੀਜ਼ ਦਾ ਕੋਈ ਨਹੀਂ। ਕਿਤਾਬਾਂ ਸਾਰੀਆਂ ਪੜ੍ਹ ਲਈਆਂ, ਇਲਮ ਸਾਰੇ ਪੜ੍ਹ ਲਏ, ਪਰ ਦੁਨਿਆਵੀ ਚੀਜ਼ਾਂ ਮੰਗੀਆਂ। ਸੱਪ ਦੇ ਕੋਲ ਮਣੀ ਆ ਜਾਂਦੀ ਹੈ, ਪਰ ਉਹ ਮਣੀ ਕੱਢ ਕੇ ਰਾਤ ਨੂੰ ਰੱਖ ਦਿੰਦਾ, ਉੱਤੇ ਕੀੜੇ ਆਉਂਦੇ ਆ, ਉਹਨਾਂ ਨੂੰ ਖਾ ਕੇ ਢਿੱਡ ਭਰ ਲੈਂਦਾ। ਮਹਾਰਾਜ ਮੁੱਲਾ ਨੂੰ ਕਹਿੰਦੇ ਆ ਤੇਰੀ ਤੇ ਖੇਤੀ ਉੱਜੜ ਗਈ, ਤੂੰ ਤੇ ਰੱਬ ਦਾ ਨਾਂ ਧਾਗੇ ਤਬੀਤਾਂ ਚ ਫੂਕਾਂ ਮਾਰ ਮਾਰ ਕੇ ਗਵਾ ਲਿਆ, ਤੈਨੂੰ ਕੀ ਮਿਲਣਾ। ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ, ਖੇਤੀ ਜਿੰਦਗੀ ਉਜੜੈ ਖਲਵਾੜੇ ਕਿਆ ਥਾਉ। ਚਲੋ ਆਹ ਬਚਨ ਕਹੇ ਨਾ ਉਹ ਗੱਲ ਤਾਂ ਸਮਝ ਨਾ ਆਈ, ਤਾੜੀਆਂ ਮਾਰ ਕੇ ਰੌਲਾ ਪਾਤਾ, ਉਹ ਭੂਤ ਬੋਲ ਪਿਆ, ਭੂਤ ਬੋਲ ਪਿਆ। ਜਦੋਂ ਆਹ ਰੌਲਾ ਪਿਆ ਤੇ ਮਹਾਰਾਜ ਨੂੰ ਕਹਿੰਦਾ ਕਹਿੰਦਾ ਹੁਣ ਛੇਤੀ ਬੋਲ ਪੈ, ਆਪਣਾ ਨਾਂ ਦੱਸ ਦੇ ਤੂੰ ਕੌਣ ਹੈ, ਨਹੀਂ ਤੇ ਮੈਂ ਤੈਨੂੰ ਬੜਾ ਦੁੱਖ ਦਿਆਂਗਾ। ਉਹ ਮੁਲਾਣੇ ਨੂੰ ਅਜੇ ਵੀ ਸਮਝ ਨਹੀਂ ਆ ਰਹੀ, ਉਹ ਸਮਝਦਾ ਉਹ ਭੂਤ ਬੋਲ ਰਿਹਾ, ਉਹਨੂੰ ਇਹ ਨਹੀਂ ਪਤਾ ਕਿ ਮੇਰੇ ਵੀ ਭੂਤ ਨਿਕਲਣ ਵਾਲੇ ਆ। ਮਹਾਰਾਜ ਲੱਗੇ ਕੱਢਣ ਭੂਤ, ਕਿਵੇਂ ਕੱਢਣਗੇ, ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ। ਹੁਣ ਸੁਣੋ ਪਿਆਰ ਨਾਲ ਸਾਰੀ ਸੰਗਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੜਿਲ ਦੀਜੈ ਸੱਚ ਬਤਾਏ ਬਚਿਓ ਜੇ ਚਾਹਤਾ।
ਮੁਲਾਣਾ ਸਮਝਦਾ ਕਿ ਇਹਦੇ ਅੰਦਰ ਕੋਈ ਭੂਤ ਵੜਿਆ ਹੋਇਆ ਤੇ ਥੋੜਾ ਜਿਹਾ ਬੋਲਿਆ, ਕਹਿੰਦਾ ਇਹ ਭੂਤ ਤੂੰ ਕੌਣ ਹੈ, ਸੱਚੋ ਸੱਚ ਦੱਸ ਦੇ ਜੇ ਬਚਣਾ ਚਾਹੁੰਦਾ ਹੈ।
ਨਾ ਤਾਂ ਦੇਵੋ ਦੁੱਖ ਤੋਏ ਬੰਨ ਮੈਂ ਦਾਹਿਤਾ,
ਨਹੀਂ ਤਾਂ ਮੈਂ ਇਹੋ ਜੀ ਅੱਗ ਬਾਲਾਂਗਾ ਤੈਨੂੰ ਜਿਉਂਦੇ ਨੂੰ ਸਾੜ ਦਿਆਂਗਾ, ਬੜਾ ਦੁੱਖ ਦਿਆਂਗਾ।
ਸੁਣ ਸ਼੍ਰੀ ਨਾਨਕ ਬੈਨ ਨੈਣ ਪਲਕਾਂ ਖੁੱਲੇ।
ਮੁਲਾਣੇ ਦੀਆਂ ਗੱਲਾਂ ਸੁਣ ਕੇ ਜਿਹੜੀ ਕਈ ਦਿਨਾਂ ਦੇ ਨੇਤਰ ਬੰਦ ਹੋਏ ਸਨ, ਹਜ਼ੂਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਪਾਵਨ ਨੇਤਰ ਖੁੱਲੇ, ਪਲਕਾਂ ਖੋਲ ਕੇ ਮੁਲਾਣੇ ਵੱਲ ਵੇਖਿਆ,
ਬੋਲੇ ਸ਼ਬਦ ਉਠਾਏ ਦੇਨ ਤਿੰਨ ਮਤ ਬਲੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆਏ, ਮਾਰੂ ਰਾਗ ਦੀਆਂ ਸੁਰਾਂ ਅਲਾਪੀਆਂ, ਕਿਉਂਕਿ ਬੈਠੇ ਹੀ ਐਸੇ ਸਥਾਨ ਤੇ ਸਨ ਜਿੱਥੇ ਮਾਰੂ ਰਾਗ ਵੱਜਦਾ। ਗੁਰੂ ਸਾਹਿਬ ਜਗ੍ਹਾ ਦਾ ਸਮੇਂ ਦਾ ਬੜਾ ਖਿਆਲ ਰੱਖਦੇ ਸਨ, ਜਿਹੋ ਜਿਹਾ ਸਮਾਂ ਹੋਵੇ ਔਰ ਜਿਹੋ ਜਿਹੀ ਜਗ੍ਹਾ ਹੋਵੇ ਉਹੋ ਜਿਹਾ ਰਾਗ ਲਾਉਂਦੇ ਸਨ। ਮਹਾਰਾਜ ਸ਼ਮਸ਼ਾਨ ਭੂਮੀ ਚ ਬੈਠੇ, ਉੱਥੇ ਮਾਰੂ ਰਾਗ ਅਲਾਪਿਆ ਤੇ ਸ਼ਬਦ ਉਚਾਰਨ ਕੀਤਾ,
ਮਾਰੂ ਮਹਿਲਾ ਪਹਿਲਾ।
ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਕਥਨ ਕਰਦੇ ਨੇ,
ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ।
ਮਹਾਰਾਜ ਦੁਨੀਆਂ ਦੀ ਦਸ਼ਾ ਦੱਸ ਰਹੇ ਨੇ ਵੀ ਲੋਕਾਂ ਨੂੰ ਦੇਖੋ ਕੀ ਹੋ ਗਿਆ, ਇਹ ਆਪਣੇ ਆਪਣੇ ਅੰਦਾਜ਼ੇ ਲਾਈ ਜਾਂਦੇ ਆ, ਆਪਣੀਆਂ ਆਪਣੀਆਂ ਅਟਕਲਾਂ ਲਾਈ ਜਾਂਦੇ ਆ, ਅਸਲੀ ਗੱਲ ਦਾ ਇਹਨਾਂ ਨੂੰ ਪਤਾ ਹੀ ਨਹੀਂ। ਕੋਈ ਆਖੇ ਭੂਤ ਨਾ, ਕੋਈ ਦੇ ਇਹਨਾਂ ਤਮਾਸ਼ਬੀਨਾਂ ਚੋਂ ਕਹਿੰਦਾ ਭੂਤ ਚਿਮੜੇ ਨੇ ਨਾਨਕ ਨੂੰ, ਕਿਉਂਕਿ ਭੂਤ ਪ੍ਰੇਤ ਬੈਤਾਲ ਜਿੰਨ ਪਿਸਾਚ ਇਹ ਕਈ ਕਿਸਮਾਂ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਰੋੜਾਂ ਹੀ ਕਰੋੜਾਂ ਇਹਨਾਂ ਦੀਆਂ ਗਿਣਤੀਆਂ ਨੇ, ਗੁਪਤ ਮੰਡਲ ਬਹੁਤ ਵੱਡਾ ਜੇ। ਤੇ ਉਹ ਮਹਾਰਾਜ ਕਹਿੰਦੇ ਇਹਨਾਂ ਚੋਂ ਕੋਈ ਲੋਕ ਤੇ ਅੰਦਾਜ਼ਾ ਲਾ ਰਹੇ ਆ ਵੀ ਨਾਨਕ ਨੂੰ ਭੂਤ ਚਿਮੜ ਗਏ, ਤੇ ਕੋਈ ਕਹਿੰਦਾ ਵੀ ਕੋਈ ਬਤਾਲ ਵੜਿਆ ਇਹਦੇ ਅੰਦਰ, ਜਿਹੜਾ ਇੰਨੇ ਦਿਨ ਦੀ ਸਮਾਧੀ ਨਹੀਂ ਖੁੱਲੀ ਇਹਨੂੰ ਕੋਈ ਬਤਾਲ ਡਾਢਾ ਹੀ ਚਿਮੜਿਆ ਹੋਇਆ ਹੈ।
ਕੋਈ ਆਖੇ ਆਦਮੀ ਨਾਨਕ ਵਿਚਾਰਾ,
ਤੇ ਕੋਈ ਕਹਿੰਦਾ ਇਹ ਵਿਚਾਰਾ ਨਾਨਕ ਆਦਮੀ ਹੈ, ਇਹਦੇ ਉੱਤੇ ਅਸਰ ਹੋ ਗਿਆ, ਕੋਈ ਛਾਇਆ ਹੋ ਗਿਆ, ਕੋਈ ਮਰੀ ਹੋਈ ਰੂਹ ਇਹਦੇ ਚ ਪ੍ਰਵੇਸ਼ ਕਰ ਗਈ ਹੈ, ਕੋਈ ਆਦਮੀ ਇਹਨੂੰ ਚਿੰਬੜ ਗਿਆ। ਕਈ ਤਰ੍ਹਾਂ ਦੇ ਖਿਆਲ, ਜਿੰਨੇ ਮੂੰਹ ਉਨੀਆਂ ਗੱਲਾਂ ਇਹ ਲੋਕ ਕਰੀ ਜਾਂਦੇ।
ਪਿਆ ਦੀਵਾਨਾ ਸ਼ਾਕਾ ਨਾਨਕ ਬੋਰਾਨਾ,
ਅਸਲੀ ਗੱਲ ਕਿਸੇ ਨੂੰ ਪਤਾ ਨਹੀਂ ਕਿ ਨਾਨਕ ਤਾਂ ਸ਼ਾਹ ਦਾ ਬੋਰਾ ਮਸਤਾਨਾ ਦੀਵਾਨਾ ਬਣ ਗਿਆ। ਉਹ ਵਾਹਿਗੁਰੂ ਪ੍ਰਭੂ ਪਿਆਰੇ ਨੂੰ ਮਿਲਣ ਦੀ ਤਾਂਘ ਜਿਨ੍ਹਾਂ ਦੇ ਮਨ ਵਿੱਚ ਲੱਗਦੀ ਹੈ, ਜਿਹੜੇ ਪਰਮੇਸ਼ਰ ਨੂੰ ਮਿਲਣ ਤੁਰਦੇ ਨੇ ਉਹ ਬੋਰੇ ਹੋ ਜਾਂਦੇ ਨੇ। ਕਬੀਰ ਸਾਹਿਬ ਦੀ ਵੀ ਇਹ ਦਸ਼ਾ ਹੋਈ ਸੀ, ਲੋਕ ਕਹਿਣ ਕਬੀਰ ਬੋਰਾਨਾ, ਲੋਕ ਕਹਿੰਦੇ ਸੀ ਕਬੀਰ ਬੋਰਾ ਹੋ ਗਿਆ, ਦਿਮਾਗ ਇਹਦਾ ਟਿਕਾਣੇ ਨਹੀਂ ਰਿਹਾ। ਲੋਕ ਕਹਿਣ ਕਬੀਰ ਬੋਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ, ਪਰ ਜਿਹੜੀ ਕਬੀਰ ਦੀ ਅੰਦਰ ਦੀ ਗੱਲ ਸੀ ਉਹ ਰੱਬ ਜਾਣਦਾ ਸੀ, ਦੂਜੇ ਬੰਦੇ ਨੂੰ ਪਤਾ ਲੱਗ ਹੀ ਨਹੀਂ ਸਕਦਾ। ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਾ, ਉਹ ਮਹਾਰਾਜ ਅਕਾਲ ਪੁਰਖ ਨੂੰ ਪਤਾ ਸੀ ਵੀ ਇਹ ਤਾਂ ਮੇਰੇ ਰੰਗ ਚ ਮਸਤ ਹੋਇਆ ਫਿਰਦਾ। ਅੱਜ ਗੁਰੂ ਨਾਨਕ ਸਾਹਿਬ ਦੀ ਖੇਡ ਨੂੰ ਵੀ ਜਾਂ ਤਾਂ ਗੁਰੂ ਨਾਨਕ ਸਾਹਿਬ ਜਾਣਦੇ ਹੈ ਜਾਂ ਸ੍ਰੀ ਅਕਾਲ ਪੁਰਖ ਸੱਚੇ ਪਾਤਸ਼ਾਹ ਜਾਣਦਾ, ਦੂਜੇ ਨੂੰ ਕੀ ਪਤਾ ਹੈ।
ਹਰ ਬਿਨ ਅਵਰ ਨਾ ਜਾਣਾ,
ਮਹਾਰਾਜ ਕਹਿੰਦੇ ਮੈਂ ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ, ਹੋਰ ਕੋਈ ਹੈ ਹੀ ਨਹੀਂ, ਦੂਜਾ ਕਾਹੇ ਸਿਮਰਿਆ ਜੋ ਜੰਮੇ ਤੈ ਮਰ ਜਾਏ, ਦੂਜਾ ਕੋਈ ਨਹੀਂ ਹੈ, ਸਭ ਮੈਂ ਜੋਤ ਜੋਤ ਹੈ ਇੱਕੋ ਹੀ ਦਿਸਦਾ ਸਾਰਾ। ਹਾਂ ਹਰ ਬਿਨ ਔਰ ਨਾ ਜਾਣਾ, ਸਾਨੂੰ ਤਾਂ ਦੂਜਾ ਦਿਸਦਾ ਹੀ ਕੋਈ ਨਹੀਂ, ਸਾਹਸੰਗੀ ਜੇ ਬ੍ਰਹਮ ਗਿਆਨੀ ਦ੍ਰਿਸ਼ਟੀ ਹੁੰਦੀ ਹੈ। ਬ੍ਰਹਮ ਗਿਆਨੀ ਨੂੰ ਭੂਤ ਵੀ ਰੱਬ ਦਿਸਦੇ ਨੇ, ਉਹਨਾਂ ਨੂੰ ਭੂਤਾਂ ਵਿੱਚ ਪ੍ਰੇਤਾਂ ਚ ਵੀ ਰੱਬ ਦੀ ਜੋਤ ਹੀ ਨਜ਼ਰ ਆਉਂਦੀ ਹੈ। ਦੁਨਿਆਵੀ ਲੋਕਾਂ ਨੂੰ ਬੰਦੇ ਵੀ ਭੂਤ ਦਿਸਦੇ ਨੇ, ਬ੍ਰਹਮ ਗਿਆਨੀ ਨੂੰ ਭੂਤ ਵੀ ਰੱਬ ਦਿਸਦਾ। ਹੱਕੋ ਸਤਨਾਮ। ਮਹਾਰਾਜ ਕਹਿੰਦੇ ਮੈਂ ਹਾਰ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ, ਸਭ ਮੈਂ ਜੋਤ ਜੋਤ ਹੈ ਸੋਏ ਦਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਆਪ ਹੀ ਪਰਮੇਸ਼ਰ ਨੇ ਸਾਰੇ ਰੂਪ ਧਾਰਨ ਕੀਤੇ ਹੋਏ ਨੇ, ਦੂਜਾ ਕਿਸ ਨੂੰ ਆਖੀਏ, ਦੂਜਾ ਕੋਈ ਹੈ ਹੀ ਨਹੀਂ।
ਰਹਾਉ
ਇਸ ਰਾਮ ਦੇ ਕੇ ਮਹਾਰਾਜ ਕਥਨ ਕਰਦੇ,
ਤੋ ਦੇਵਾਨਾ ਜਾਣੀਐ ਜਾਂ ਭੈ ਦੀਵਾਨਾ ਹੋਵੇ।
ਹੁਣ ਮਹਾਰਾਜ ਦੀਵਾਨੇ ਦੀ ਪਰਿਭਾਸ਼ਾ ਦੱਸਣ ਲੱਗਿਆ, ਦੀਵਾਨਾ ਕਿਵੇਂ ਹੁੰਦਾ ਜੀ, ਦੀਵਾਨਗੀ ਕਿਵੇਂ ਆਉਂਦੀ ਹੈ, ਮਸਤੀ ਕਿਵੇਂ ਛਾਂਦੀ ਹੈ। ਸ਼ਰਾਬ ਪੀ ਕੇ ਨਸ਼ਾ ਕਰਕੇ ਕੋਈ ਦੀਵਾਨਾ ਬਣ ਜੇ, ਰਾਤ ਨੂੰ ਦੀਵਾਨਾ ਹੁੰਦਾ, ਸਵੇਰੇ ਸ਼ਰਮਸ਼ਾਰ ਹੁੰਦਾ ਫਿਰਦਾ। ਲੋਕ ਕਹਿੰਦੇ ਵੀ ਇਹ ਰਾਤੀ ਪਾਗਲ ਹੋਇਆ ਫਿਰਦਾ ਸੀ, ਮੂੰਹ ਨੀ ਅੱਖਾਂ ਨੀ ਉੱਚੀਆਂ ਹੁੰਦੀਆਂ ਵੀ ਮੈਂ ਸ਼ਰਾਬ ਪੀਤੀ ਸੀ। ਉਹ ਕਾਹਦੀ ਦੀਵਾਨਗੀ, ਕਾਹਦੀ ਮਸਤਾਨਗੀ। ਮਹਾਰਾਜ ਕਹਿੰਦੇ ਤੋ ਦੀਵਾਨਾ ਜਾਣੀ ਹੈ ਤਾਂ ਦੀਵਾਨਾ ਸਮਝੋ ਜਾਂ ਭੈ ਦੀਵਾਨਾ ਹੋਏ। ਉਹ ਵਾਹਿਗੁਰੂ ਦੇ ਭੈ ਦੀ ਸ਼ਰਾਬ ਪੀ ਲਵੇ, ਭੈ ਦਾ ਨਸ਼ਾ ਕਰ ਲਵੇ, ਉਹਦੇ ਭੈ ਚ ਆ ਜਾਵੇ, ਡਰ ਜਾਵੇ ਰੱਬ ਤੋਂ। ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ ਤੇ ਪਾਤਸ਼ਾਹ ਤੋਂ ਭੀਖ ਮੰਗਾਮਦਾਈ। ਸਦਾ ਡਰੀਏ ਪਰਮਾਤਮਾ ਤੋਂ, ਭੈ ਤੋਂ, ਜਿਹੜਾ ਵਾਹਿਗੁਰੂ ਅਕਾਲ ਪੁਰਖ ਕੁਝ ਦਾ ਕੁਝ ਕਰ ਦਿੰਦਾ, ਜਿਹੜਾ ਉਹਦੇ ਨਿਰਮਲ ਭਉ ਚ ਆ ਗਿਆ। ਲਾਵਾਂ ਪੜ੍ਹਦੇ ਆ ਨਾ, ਲਾਵਾਂ ਚਾਰ, ਇਹ ਚ ਬੜਾ ਉੱਚਾ ਗਿਆਨ ਹੈ। ਸਾਰੀ ਜ਼ਿੰਦਗੀ ਲੱਗੇ ਰਹੀਏ, ਲਾਵਾਂ ਦੀ ਸਮਝ ਨਹੀਂ ਆਉਂਦੀ। ਲਾਵਾਂ ਵਿੱਚ ਪੰਗਤੀ ਆਉਂਦੀ ਹੈ, ਨਿਰਮਲ ਭਉ ਪਾਇਆ ਤੇ ਹਰ ਗੁਣ ਗਾਇਆ, ਹਰ ਵੇਖੈ ਰਾਮ ਹਧੂਰੇ। ਗੁਰਮੁਖਾਂ ਨੇ ਨਿਰਮਲ ਭਉ ਪਾਇਆ, ਉਹਨਾਂ ਦੇ ਮਨ ਚ ਭੈ ਡਰ, ਸਾਡੇ ਮਨ ਚ ਵੀ ਡਰ, ਪਰ ਸਾਡੇ ਮਨ ਦਾ ਡਰ ਮੈਲਾ, ਹਾਏ ਮੇਰਾ ਦੁਸ਼ਮਣ ਮੈਨੂੰ ਮਾਰ ਨਾ ਦੇਵੇ, ਹਾਏ ਮੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ, ਹਾਏ ਮੈਨੂੰ ਕੋਈ ਲੁੱਟ ਨਾ ਲਵੇ, ਹਾਏ ਮੇਰਾ ਕਿਤੇ ਕੋਈ ਘਾਟਾ ਨਾ ਪੈ ਜਾਵੇ ਮੈਨੂੰ। ਪਰ ਗੁਰਮੁਖ ਏਦਾਂ ਦਾ ਭੈ ਨਹੀਂ ਰੱਖਦੇ, ਉਹ ਪਰਮੇਸ਼ਰ ਤੋਂ ਡਰਦੇ ਹੈ, ਪਰਮਾਤਮਾ ਦਾ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਧੂਰੇ, ਸਾਹਮਣੇ ਜਰੇ ਜਰੇ ਚ ਰਾਮ ਨਜ਼ਰ ਆਉਂਦਾ ਜੇ, ਤੇ ਹਰ ਆਤਮ ਰਾਮ ਪਸਾਰਿਆ ਸਵਾਮੀ, ਅੰਦਰ ਬਾਹਰ ਪਰਮਾਤਮਾ ਇੱਕੋ ਹੀ, ਸਰਬ ਰਿਹਾ ਭਰਪੂਰੇ, ਉਹ ਪਰਮਾਤਮਾ ਦੇ ਦਰਸ਼ਨ ਹੁੰਦੇ ਉਹਨਾਂ ਮਹਾਂਪੁਰਸ਼ਾਂ ਨੂੰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸਾਨੂੰ ਐਸਾ ਦੀਵਾਨਾ ਮਹਾਰਾਜ ਨੇ ਬਣਾਇਆ, ਅਸੀਂ ਉਸ ਦੀਵਾਨੇ ਨੂੰ ਦੀਵਾਨਾ ਸਮਝਦੇ ਹਾਂ। ਅਸਲ ਦੀਵਾਨਾ ਉਹ ਹੈ ਜਿਹੜਾ ਪ੍ਰਭੂ ਦੇ ਭੈ ਵਿੱਚ ਦੀਵਾਨਾ ਹੋ ਜਾਂਦਾ ਹੈ।
ਵਾਹ ਵਾਹ। ਏਕੀ ਸਾਹਿਬ ਮਹਾਰਾ ਦੂਜਾ ਅਵਰ ਨ ਜਾਣੈ ਕੋਈ।
ਅਕਾਲ ਪੁਰਖ ਨੂੰ ਛੱਡ ਕੇ ਹੋਰ ਦੂਜੇ ਵੱਲ ਧਿਆਨ ਹੀ ਨਹੀਂ ਦਿੰਦਾ, ਹੋਰ ਦੂਜਾ ਕੁਛ ਹੈ ਹੀ ਨਹੀਂ, ਜਾਣਨਾ ਕੀ ਹੈ ਦੂਜਾ? ਦੂਜਾ ਜਾਣੇ ਤਾਂ ਜੇ ਦੂਜਾ ਹੋਵੇ, ਦੂਜਾ ਤਾਂ ਹੈ ਹੀ ਨਹੀਂ, ਇੱਕੋ ਹੀ ਹੈ ਭਾਈ, ਇੱਕੋ ਸਭ ਮੈਂ ਜੋਤ ਜੋਤ ਹੈ, ਇੱਕ ਤੋਂ ਬਿਨਾਂ ਦੂਜੇ ਵੱਲ ਧਿਆਨ ਹੀ ਨਹੀਂ ਜਾਂਦਾ ਜੀ ਉਹਨਾਂ ਮਹਾਂਪੁਰਸ਼ਾਂ ਦਾ।
ਤੋ ਦੀਵਾਨਾ ਜਾਣੀਐ ਜਾਂ ਏਕਾਕਾਰ ਕਮਾਏ।
ਕਹਿੰਦੇ ਅਸਲ ਦੀਵਾਨਾ ਮਸਤਾਨਾ ਉਹ ਹੁੰਦਾ ਜਿਹੜਾ ਇੱਕੋ ਹੀ ਕੰਮ ਕਰਦਾ, ਅਵਰ ਕਾਜ ਤੇਰਾ ਕੀਤਾ ਨਕਾਮ, ਮਿਲ ਸਾਧ ਸੰਗਤ ਭਜ
ਕੇਵਲ
ਨਾਮ। ਮਸਤ ਹੋਇਆ ਫਿਰਦਾ ਜਿੱਧਰ ਜਾਂਦਾ ਰੱਬ ਰੱਬ ਹੀ ਕਰਦਾ, ਜਦੋਂ ਕਿਸੇ ਕੋਲ ਬਹਿੰਦਾ ਉਹਨੂੰ ਕਹਿੰਦਾ ਰੱਬ ਦੀ ਗੱਲ ਸੁਣਾ, ਰੱਬ ਦੀ ਗੱਲ ਸੁਣ, ਨਵੀਂ ਤਾਜ਼ੀ ਨਹੀਂ ਪੁੱਛਦਾ ਜਿਵੇਂ ਅਸੀਂ ਕਰਦੇ ਹਾਂ। ਉਹ ਪਰਮੇਸ਼ਰ ਦੇ ਪਿਆਰ ਵਿੱਚ ਰੰਗਿਆ, ਉਹਦੀ ਮਸਤੀ ਚ ਰੰਗਿਆ ਰਹਿੰਦਾ ਹਰ ਵੇਲੇ।
ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣ ਪਕਾਏ।
ਉਹ ਮਹਾਰਾਜ ਅਕਾਲ ਪੁਰਖ ਦੇ ਹੁਕਮ ਨੂੰ ਪਛਾਣਦਾ, ਜੋ ਕੁਝ ਹੋ ਰਿਹਾ ਮੇਰੇ ਮਾਲਕ ਦੇ ਹੁਕਮ ਚ ਹੋ ਰਿਹਾ, ਪਤਾ ਨਹੀਂ ਹਿੱਲ ਸਕਦਾ ਮੇਰੇ ਮਾਲਕ ਤੋਂ ਹੁਕਮ ਤੋਂ ਬਿਨਾਂ। ਸਭ ਥਾਂ ਤੇ ਮੇਰੇ ਪ੍ਰਭੂ ਦਾ ਹੁਕਮ ਵਰਤ ਰਿਹਾ, ਜੋ ਕੁਝ ਹੋ ਰਿਹਾ ਉਹਦੀ ਰਜ਼ਾ ਚ ਹੋ ਰਿਹਾ। ਦੂਜੀ ਸਿਆਣਪ ਰਹਿੰਦੀ ਕੋਈ ਨੀ, ਚਤਰਾਈ ਰਹਿੰਦੀ ਕੋਈ ਨੀ, ਸਭ ਸਿਆਣਪ ਖਤਮ ਹੋ ਜਾਂਦੀ ਹੈ।
ਤੋ ਦੀਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ।
ਕਹਿੰਦੇ ਸਭ ਸਿਆਣਪਾਂ ਛੱਡ ਕੇ ਉਹ ਪ੍ਰਭੂ ਨਾਲ ਪਿਆਰ ਕਰਦਾ ਹੈ। ਦੀਵਾਨਾ ਹੁੰਦਾ ਕੌਣ ਹੈ? ਜਿਹੜਾ ਆਪਣੇ ਮਾਲਕ ਨਾਲ, ਆਪਣੇ ਪ੍ਰਭੂ ਨਾਲ ਸੱਚਾ ਪਿਆਰ ਕਰੇ।
ਮੰਦਾ ਜਾਣ ਹੈ ਆਪ ਕੋ ਅਵਰ ਭਲਾ ਸੰਸਾਰ।
ਕਹਿੰਦੇ ਉਹ ਦੀਵਾਨੇ ਦੀ ਨਿਸ਼ਾਨੀ ਹੁੰਦੀ ਹੈ, ਉਹ ਸਾਰੀ ਦੁਨੀਆਂ ਨੂੰ ਆਪਣੇ ਤੋਂ ਚੰਗਾ ਸਮਝਦਾ ਹੈ, ਸਭ ਭਲੇ ਨੇ, ਸਭ ਤੋਂ ਮਾੜਾ ਮੈਂ ਹਾਂ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਐਸੀ ਅਵਸਥਾ ਹੋ ਜਾਂਦੀ ਉਹਨਾਂ ਮਹਾਂਪੁਰਸ਼ਾਂ ਦੀ।
ਦੋਹੇਰਾ ਸੁਣੋ ਮੁਲਾ ਨਾ ਕਾਨਵੇ ਸਭੇ ਦੀਵਾਨਾ ਹੋਏ।
ਮਹਾਰਾਜ ਕਹਿੰਦੇ ਮੁੱਲਾ ਜੀ ਸੁਣੋ, ਕੰਨ ਦੇ ਕੇ ਦੀਵਾਨਾ ਮਸਤਾਨਾ ਕਿਵੇਂ ਹੁੰਦਾ ਹੈ ਬੰਦਾ?
ਲਖ ਸਾਹਿਬ ਕੇ ਭੈ ਬਸੈ ਅਵਰ ਨ ਜਾਣੈ ਕੋਏ।
ਪ੍ਰਭੂ ਪਰਮਾਤਮਾ ਨੂੰ ਬਲੀ ਜਾਣ ਕੇ ਉਹਦੇ ਭੈ ਵਿੱਚ ਆ ਜਾਵੇ, ਹੋਰ ਕਿਸੇ ਦੇ ਵਸ ਭੈ ਵਿੱਚ ਨਾ ਆਵੇ, ਨਾ ਕਿਸੇ ਨੂੰ ਸਮਝੇ, ਇੱਕੋ ਅਕਾਲ ਪੁਰਖ ਨੂੰ ਹੀ ਸਭ ਕੁਝ ਸਮਝੇ।
ਸੁਧ ਭੂਲੇ ਸੰਸਾਰ ਕੀ ਰਚੇ ਨਾਮ ਕੇ ਰੰਗ।
ਉਹ ਦੀਵਾਨਾ, ਉਹ ਮਸਤਾਨਾ, ਉਹ ਭਗਤ, ਉਹ ਸਾਧ, ਉਹ ਸੰਤ, ਉਹ ਗੁਰਸਿੱਖ, ਉਹ ਬ੍ਰਹਮ ਗਿਆਨੀ ਜਿਹਨੂੰ ਸੰਸਾਰ ਦੀ ਸੁੱਧ ਭੁੱਲ ਜਾਵੇ, ਇੱਕ ਨਾਮ ਦੇ ਰੰਗ ਚ ਰੰਗਿਆ ਜਾਵੇ।
ਅਮੀ ਛੋਰ ਕੈਸੇ ਗਏ ਫੀਕੇ ਰਸ ਕੇ ਸੰਗ।
ਉਹ ਨਾਮ ਦੇ ਅੰਮ੍ਰਿਤ ਨੂੰ ਛੱਡ ਕੇ ਦੁਨੀਆਂ ਦੇ ਫਿੱਕੇ ਰਸਾਂ ਵੱਲ ਨਹੀਂ ਜਾਂਦਾ, ਉਹਨੂੰ ਸੰਸਾਰ ਦੇ ਸਾਰ ਵਿਸ਼ੇ ਏਦਾਂ ਲੱਗਦੇ ਆ ਜਿਵੇਂ ਜ਼ਹਿਰ ਹੁੰਦਾ, ਉਹਨੂੰ ਨਾਮ ਹੀ ਮਿੱਠਾ ਲੱਗਦਾ। ਬਾਕੀ ਜੇ ਸਾਰੀ ਧਰਤੀ ਉਹਨੂੰ ਸੋਨੇ ਦੀ ਬਣਾ ਕੇ ਦੇ ਦਿਓ ਨਾ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਮ ਹੈ ਅਵਰ ਨਾ ਪਾਇਆ ਰਾਮ। ਉਹ ਕਹਿੰਦਾ ਮੇਰੇ ਕਿਹੜੇ ਕੰਮ ਹੈ ਸੋਨਾ, ਮੈਂ ਮਿੱਟੀ ਸੋਨਾ ਮੇਰੇ ਵਾਸਤੇ ਬਰਾਬਰ ਹੈ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਉਹ ਨਾਮ ਦੇ ਰੰਗ ਚ ਰੰਗਿਆ ਜਾਂਦਾ।
ਨਰ ਪਾਮਰ ਅਨਜਾਨ ਜੇ ਅਸਬਿਦ ਤਿੰਨ ਹੈ ਬਤਾਏ।
ਜਿਹੜੇ ਇਹੋ ਜਿਹੇ ਮਸਤਾਨੇ ਹੁੰਦੇ ਨੇ, ਇਹੋ ਜਿਹੇ ਭਗਤ ਹੁੰਦੇ ਨੇ, ਇਹੋ ਜਿਹੇ ਸਾਧੂ ਹੁੰਦੇ ਨੇ, ਇਹੋ ਜਿਹੇ ਸੰਤ ਹੁੰਦੇ ਨੇ, ਇਹੋ ਜਿਹੇ ਬ੍ਰਹਮ ਗਿਆਨੀ ਹੁੰਦੇ ਨੇ, ਉਹਨਾਂ ਦੀ ਸਾਰ ਦੁਨੀਆਂ ਨਹੀਂ ਜਾਣਦੀ। ਮਾਇਆ ਧਾਰੀ ਅੰਨੇ ਬੋਲੇ ਪਾਮਰ ਵਿਸ਼ਈ ਲੋਕ, ਕਾਮੀ ਕ੍ਰੋਧੀ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਮਾਇਆ ਧਾਰੀ ਅੱਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਉਹ ਸੰਤਾਂ ਬ੍ਰਹਮ ਗਿਆਨੀਆਂ ਮਹਾਂਪੁਰਸ਼ਾਂ ਸਾਧੂਆਂ ਬਾਰੇ ਏਦਾਂ ਕਹਿੰਦੇ ਨੇ,
ਭੂਤ ਬਿਤਾਲ ਕੇ ਬਾਵਰਾ ਹਾਨ ਲਾਭ ਨਾ ਕਾਏ।
ਉਹ ਕਹਿੰਦੇ ਇਹਨੂੰ ਭੂਤ ਚਿੰਬੜ ਗਏ, ਇਹਨੂੰ ਬੈਤਾਲ ਚਿੰਬੜ ਗਿਆ, ਇਹਨੂੰ ਕੋਈ ਕਰੋਪੀ ਆ ਗਈ, ਉਹ ਇਹਨੂੰ ਹਾਨ ਲਾਭ ਦਾ ਪਤਾ ਨਹੀਂ, ਇਹ ਜੀ ਵਾਧੇ ਘਾਟੇ ਨਹੀਂ ਜਾਣਦਾ, ਇਹ ਜੀ ਮਸਤਾਨਾ ਹੋ ਗਿਆ। ਏਦਾਂ ਦੀਆਂ ਗੱਲਾਂ ਦੁਨੀਆਂਦਾਰ ਲੋਕ ਪ੍ਰਭੂ ਦੇ ਭਗਤਾਂ ਬਾਰੇ ਕਰਦੇ ਹਨ।
ਪ੍ਰਭ ਕੋ ਪ੍ਰੇਮ ਨਾ ਪਰਖਈ ਵਿਸ਼ੇ ਵਿਖੇ ਗਲਤਾਨ।
ਉਹ ਸੰਸਾਰ ਦੇ ਬੰਦੇ ਵਿਸ਼ਿਆਂ ਦੇ ਵਿੱਚ ਗਲਤਾਨ ਰਹਿੰਦੇ ਹੈ, ਉਹ ਪ੍ਰਭੂ ਦੇ ਪਿਆਰ ਨੂੰ ਨਹੀਂ ਪਰਖਦੇ। ਸਾਧ ਸੰਗਤ ਜੀ, ਤੁਸੀਂ ਰੋਜ਼ ਗੁਰਦੁਆਰੇ ਆਉਂਦੇ ਹੋ, ਕਥਾ ਸੁਣਦੇ ਹੋ, ਅਸੀਂ ਰੋਜ਼ ਕਥਾ ਕਰਦੇ ਹਾਂ, ਤੇ ਸਾਡਾ ਤੇ ਤੁਹਾਡਾ ਇੱਕੋ ਜਿਹਾ ਤਜਰਬਾ ਜੇ ਬ੍ਰਹਮ ਗਿਆਨੀ ਸਾਧੂ ਸਾਡੇ ਕੋਲ ਲੰਘ ਜੇ, ਆਪਾਂ ਗਾਲਾਂ ਹੀ ਕੱਢਣੀਆਂ ਨੇ ਸਾਰਿਆਂ ਨੇ। ਪਰਖ ਆਪਣੇ ਕੋਲ ਵੀ ਨਹੀਂ ਹੋਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂ? ਇਹ ਦ੍ਰਿਸ਼ਟੀ ਸਾਨੂੰ ਕੋਈ ਨਹੀਂ ਮਿਲੀ ਅਜੇ। ਆਪਾਂ ਵੀ ਉਸੇ ਰੰਗ ਜੀ, ਵਿਸ਼ਿਆਂ ਦੇ ਰੰਗ ਜੀ ਰੰਗੇ, ਉੱਤੋਂ ਚੋਲੇ ਭਾਵੇਂ ਜਿੱਡੇ ਮਰਜ਼ੀ ਲੰਮੇ ਲੰਮੇ ਪਾਈ ਫਿਰੀਏ। ਜਿਹੜੀ ਅੰਦਰਲੀ ਖੇਡ ਹੈ ਨਾ, ਅੰਦਰਲੀ ਖੇਡ ਨਹੀਂ ਅਸੀਂ ਪਛਾਣ ਸਕਦੇ। ਜਿਹਦਾ ਜਿੱਥੇ ਗੁਰੂ ਨਾਨਕ ਸਾਹਿਬ ਬੋਲ ਰਹੇ ਹੈ ਉੱਥੇ ਅਸੀਂ ਨਹੀਂ ਪਹੁੰਚ ਸਕਦੇ। ਕਹਿੰਦੇ ਜਿਹੜੇ ਵਿਸ਼ਿਆਂ 'ਚ ਗਲਤਾਨ ਨੇ, ਇਹ ਪ੍ਰਭੂ ਦੇ ਭਗਤਾਂ ਨੂੰ ਗਾਲਾਂ ਕੱਢਦੇ ਹੈ ਔਰ ਮਾੜਾ ਬੋਲਦੇ ਹੈ। ਅੱਜ ਤੱਕ ਦਾ ਇਤਿਹਾਸ ਦੇਖੋ, ਸ੍ਰੀ ਰਾਮ ਚੰਦਰ ਜੀ ਮਹਾਰਾਜ ਅਵਤਾਰ ਹੋਏ ਤੇ ਲੋਕਾਂ ਨੇ ਨਿੰਦਾ ਕੀਤੀ, ਇੱਥੋਂ ਤੱਕ ਵੀ ਕੱਪੜੇ ਧੋਣ ਵਾਲਾ ਧੋਬੀ ਵੀ ਨਹੀਂ ਚੁੱਪ ਕਰ ਸਕਿਆ, ਉਹਨੇ ਵੀ ਬਚਨ ਭੈੜਾ ਬੋਲਤਾ। ਕਹਿਣ ਲੱਗਾ ਮੈਂ ਰਾਮ ਚੰਦਰ ਥੋੜਾ ਆਇਆ ਜਿਹੜਾ ਸੀਤਾ ਨੂੰ ਘਰ ਪਾ ਲਵਾਂਗਾ ਵਾਪਸ। ਕੀ ਜਾਣੇ ਉਹ ਮੂਰਖ ਵੀ ਅਵਤਾਰਾਂ ਦੀ ਖੇਡ ਕਿੱਡੀ ਵੱਡੀ ਹੁੰਦੀ, ਉਹਦੀ ਬੁੱਧੀ 'ਚ ਗੱਲ ਹੀ ਨਹੀਂ ਆਈ। ਭਗਵਾਨ ਕ੍ਰਿਸ਼ਨ ਜੀ ਮਹਾਰਾਜ ਹੋਏ, 16 ਕਲਾ ਅਵਤਾਰ ਹੋਏ ਤੇ ਨਿੰਦਕਾਂ ਨੇ ਕਿੱਡੇ ਕਿੱਡੇ ਦੁਰਬਚਨ ਬੋਲੇ, ਕਿੰਨੀ ਨਿੰਦਾ ਕੀਤੀ ਗਵਾਲਿਆਂ ਦਾ, ਇਹ ਤਾਂ ਜੀ ਇਹਦਾ ਗਵਾਲਾ ਹੈ ਜੀ, ਇਹ ਤਾਂ ਜੀ ਇੰਨੀਆਂ ਜਨਾਨੀਆਂ ਰੱਖੀਆਂ ਜੀ, ਇਹ ਰਾਸ ਲੀਲਾ ਕਰਦਾ, ਕਿੱਡੇ ਭੈੜੇ ਬਚਨ ਬੋਲੇ। ਤੇ ਜਿੰਨੇ ਮਹਾਂਪੁਰਸ਼ ਹੋਏ ਨੇ ਇਸ ਭੈੜੀ ਦੁਨੀਆ ਨੇ ਭੰਡੇ ਨੇ ਬਾਅਦ ਚ ਪੂਜਾ ਕਰਦੇ ਨੇ, ਇਹਨਾਂ ਲੋਕਾਂ ਨੂੰ ਸਦੀਆਂ ਬਾਅਦ ਸਮਝ ਆਉਂਦੀ ਕੋਈ ਅਵਤਾਰ ਹੋਇਆ। ਕਬੀਰ ਸਾਹਿਬ ਮਹਾਰਾਜ ਕਿੱਡੇ ਵੱਡੇ ਪਰਮੇਸ਼ਰ ਦਾ ਹੀ ਰੂਪ ਸਨ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕਿਆ ਪਛਾਣੀ। ਤੇ ਉਹਨਾਂ ਨੂੰ ਇਹਨਾਂ ਨੇ ਲੋਕਾਂ ਨੇ ਆਖਿਆ ਝੱਲਾ ਕਬੀਰ ਬੋਰਾ। ਜੇ ਮਹਾਰਾਜ ਗੁਰੂ ਨਾਨਕ ਸਾਹਿਬ ਪਰਮੇਸ਼ਰ ਅਵਤਾਰ ਨਿਰੰਕਾਰ ਆਏ ਤੇ ਉਹਨਾਂ ਨੂੰ ਕਹਿੰਦੇ ਭੂਤ ਜਿੰਮੜ ਗਏ, جے گرو نانک صاحب سے 100 سال بعد گرو نانک صاحب گرو نظر آیا لوکاں نوں 100 سال بعد بھی گرو ہے تے چھواں جاما گرو نانک صاحب دا آیا تے کہندے اے کوئی گرو نانک والا کام ہے گھوڑے رکھ لے نے شستر رکھ لے نے میری پیری دیاں تیکاں پا لئیاں نے اکال تخت بنا لیا تے موقع تے پھر نہیں سمجھ سکے نندا ہی کیتی جدو چھویں پاتشاہ دی سمجھ آئی بھی وہ اوتار سی بڑے بلی سی بڑے جوہدے سی انہوں نے دھرم دی راکھی کیتی ہے دسویں پاتشاہ دا رنجیت نگارا بجیا کہندے چلو چھویں پاتشاہ دی تے گل ہور سی انہاں نوں کی لوڑ ہے پھر دسویں پاتشاہ دی نندا کرن لگ پئے اے دنیا ایہو جی ہے موقع دے کسے مہاپرش نوں نہیں چھڈ دی بعد چ پوچھدی ہے धन गुरु नानक साहब जी महाराज कहिंदे मुलाणिया ये जिहड़े लोग ने ना तेरे वर्गे इन्हां दी अखां बंद ने ये नहीं पछाण सकदे नाम दे रंगिया होया नूं
महामंद दुख पावे जमपुर जाए निदान
पर अंत नूं महामंद माड़ी बुद्धि वाले अपने कर्मां दी सजा जमा दी पूरी च जाके पांदे हन
अस प्रकार के बचन सुन सबन करी भई प्रतीत
जदों सतगुरां ने इहो जिहे मिठे अमृतमई बचन बोले बाणी च तां शाह सिंह दी ओ शक्ति है भी पत्थर भी मोम कर दिंदी बाणी गुरु ग्रंथ साहब की बाणी साडे दे भाग मैं कहना चंगे भी बड़े ते माड़े भी बड़े चंगे इस करके भी पंजाब च जमे आ पंजाबी पढ़े आ पंजाबी बोलदे आ माड़े इस करके भी गुरबाणी कोई नहीं पढ़ते भाई जी नूं कह दिंदे आ भाई जी पाठ कर दवी आपे ही बाबा लै आवी आपे ही लै जाई भेटा उक्का सुक्का दस दे चाह पानी असी कोई नहीं पाठियां नूं पियाना ਸਾਡੇ ਅੰਬਾਲੇ ਇੱਕ ਸਿੰਘ ਕਿਹਾ ਕਰੇ ਭਾਈ ਜੀ ਉੱਕਾ ਸੁੱਕਾ ਭੇਟਾ ਦੱਸਿਆ ਜੇ ਪਾਠੀਆਂ ਨੂੰ ਚਾਹ ਪਾਣੀ ਅਸੀਂ ਕੋਈ ਨਹੀਂ ਪਿਆਣਾ ਤੇ ਸਾਧ ਸੰਗਤ ਜੀ ਉੱਕਾ ਸੁੱਕਾ ਹੀ ਹੁੰਦਾ ਜੇ ਬੇਨਤੀ ਇਹ ਹੈ ਵੀ ਬਾਣੀ ਪੜ੍ਹੋ ਤੇ ਬਾਣੀ ਸੁਣੋ ਤੇ ਬਾਣੀ ਦਾ ਰਸ ਲਓ ਫਿਰ ਮੌਕਾ ਕੋਈ ਨਹੀਂ ਮਿਲਣਾ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਪੱਥਰ ਮੋਮ ਕਰ ਦਿੰਦੀ ਹੈ महाराज के जद बचन बोले अमृत वर्गे मिठे मिठे बचन मुला दे आले दुआले जिन्नी लोग दुनिया बैठी सी सब दे हिरदे ठार गए सब नू ज्ञान हो गया
अज तन बंधन जगत निरंकार ए प्रीत
सब नू भरोसा हो गया कि ए नानक नू कोई भूत नहीं चिमड़िया ਇਹਨੂੰ ਕੋਈ ਜਿੰਨ ਪੈਤਾਲ ਨਹੀਂ ਚਿੰਬੜਿਆ ਇਹ ਤਾਂ ਦੁਨੀਆਂ ਦੇ ਧੰਦੇ ਛੱਡ ਕੇ ਨਿਰੰਕਾਰ ਦਾ ਪਿਆਰਾ ਬਣ ਗਿਆ ਹੈ ਇਹ ਤਾਂ ਪ੍ਰਭੂ ਨਾਲ ਪ੍ਰੀਤ ਕਰਦਾ ਹੈ ਇਹ ਤਾਂ ਪਰਮੇਸ਼ਰ ਦਾ ਭਗਤ ਬਣ ਗਿਆ ਹੈ
ਅੜਿਲ ਮੁੱਲਾ ਤਬ ਕਰ ਬੰਦ ਬੰਦਨਾ ਪਦ ਕਰੀ
ਬਸ ਫਿਰ ਕਿਸੇ ਕਬੀਰ ਸਤਿਗੁਰ ਸੂਰ ਮੈਂ ਵਾਹਿਆ ਬਾਣ ਜੋ ਏਕ ਲਾਗਤ ਹੀ ਪੋਏ ਮਿਲ ਗਿਆ ਭਰਿਆ ਕਰੇ ਜੇ ਛੇਕ ਮੇਰੇ ਹਜ਼ੂਰ ਦਾ ਤੀਰ ਟਿਕਾਣੇ ਵੱਜ ਗਿਆ ਮੁੱਲਾਂ ਦੇ ਹੱਥ ਜੁੜ ਗਏ ਮੁੱਲਾਂ ਦਾ ਸਿਰ ਝੁਕ ਗਿਆ ਮੁੱਲਾਂ ਨੇ ਦੋਵੇਂ ਹੱਥਾਂ ਨਾਲ ਗਰੀਬ ਨਵਾਜ਼ ਦੇ ਦੋਵੇਂ ਪੈਰ ਫੜ ਲਏ ਤੇ ਆਪਣਾ ਮੱਥਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਧਰ ਦਿੱਤਾ
ਬਖਸ਼ੋ ਖਤਾ ਹਮਾਰ ਭੁੱਲ ਬਿਨ ਅਨਸਰੇ
ਕਹਿਣ ਲੱਗਾ ਹਮਾਰੀ ਖਤਾ ਮਾਫ ਕਰੋ ਖਤਾ ਆਪਾਂ ਭੁੱਲ ਕਹਿੰਦੇ ਆ ਗਲਤੀ ਕਹਿੰਦੇ ਆ ਉਹ ਖਤਾ ਕਹਿੰਦੇ ਨੇ ਮਹਾਰਾਜ ਖਤਾ ਹੋ ਗਈ ਇਹ ਖਤਾ ਮਾਫ ਕਰੋ ਭੁੱਲ ਮਾਫ ਕਰੋ ਗਲਤੀ ਮਾਫ ਕਰੋ ਬਖਸ਼ ਲਓ ਬਖਸ਼ ਲਓ ਬਖਸ਼ ਲਓ ਮਹਾਰਾਜ
ਪੇਬ ਨ ਮਾਨਵ ਜਾਨ ਦੁੱਖ ਤੁਮ ਨੇ ਰੱਖੇ
ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਦੁਨੀਆ ਹੈ ਇਹ ਤੁਹਾਡਾ ਭੇਦ ਨਹੀਂ ਜਾਣਦੀ ਇਹ ਤੁਹਾਡੇ ਵਿੱਚ ਭੂਤ ਪ੍ਰੇਤ ਬੜੇ ਸਮਝਦੀ ਹੈ ਤੁਸੀਂ ਤੇ ਭੂਤ ਕੱਢਣ ਵਾਲੇ ਹੋ ਇਹ ਤੁਹਾਡੇ ਚ ਭੂਤਵਾੜੀ ਬੈਠੇ ਹੈ ਭੂਤ ਇਹਨਾਂ ਨੂੰ ਚਿੰਬੜੇ ਹੋਏ ਨੇ, ਕਿਉਂਕਿ ਜਿਹੜੇ ਬੰਦੇ ਤੇ ਦਿਮਾਗ ਚ ਫਰਕ ਪਿਆ ਹੋਵੇ ਨਾ, ਉਹ ਦੂਜਿਆਂ ਨੂੰ ਪਾਗਲ ਸਮਝਦਾ, ਜਿਹਦੀਆਂ ਅੱਖਾਂ ਦੇ ਅੱਗੇ ਹਨੇਰਾ ਆ ਜਾਏ ਉਹ ਦੂਜਿਆਂ ਨੂੰ ਸਮਝਦਾ ਵੀ ਦੂਜਿਆਂ ਦੇ ਰੂਪ ਵਿਗੜ ਗਏ ਆ, ਇਹਨਾਂ ਦੀਆਂ ਅੱਖਾਂ ਦੇ ਪੜਦਾ ਪਿਆ ਹੋਇਆ, ਤੁਹਾਡੇ ਚ ਦੋਸ਼ ਆਰੋਪਦੇ ਆ।
ਉਹ ਭਰਮ ਵਿੱਚ ਹੋਏ ਹੋ ਆਪ ਦੋਸ਼ ਰਵ ਮੈਂ ਲਖੈ।
ਹੇ ਮਹਾਰਾਜ, ਇਹਨਾਂ ਨੂੰ ਦਿਸ਼ਾ ਦਾ ਭਰਮ ਪੈ ਗਿਆ। ਕਈ ਵਾਰੀ ਤੁਰਦਿਆਂ ਤੁਰਦਿਆਂ ਦਿਸ਼ਾ ਭਰਮ ਹੋ ਜਾਂਦਾ, ਜਾਣਾ ਸੀ ਪੂਰਬ ਨੂੰ ਤੁਰ ਪਏ ਪੱਛਮ ਨੂੰ, ਪਤਾ ਹੀ ਨਹੀਂ ਲੱਗਦਾ, ਤੇ ਗਲਤੀ ਤੇ ਆਪਣੀ ਤੇ ਦੋਸ਼ ਦੇਣਾ ਸੂਰਜ ਨੂੰ ਵੀ ਸੂਰਜ ਪੁੱਠੇ ਪਾਸਿਓਂ ਚੜ ਗਿਆ। ਸੂਰਜ ਤੇ ਜਿੱਧਰੋਂ ਚੜਿਆ ਉਧਰੋਂ ਹੀ ਚੜਿਆ, ਔਰ ਜਿੱਧਰ ਸੂਰਜ ਨੇ ਛਿਪਣਾ ਉਧਰ ਹੀ ਛਿਪਣਾ, ਬਦਲਣਾ ਨਹੀਂ। ਪਰ ਮੂਰਖ ਬੰਦਾ ਇਹ ਕਹੇ ਵੀ ਅੱਜ ਸੂਰਜ ਨੂੰ ਕੀ ਹੋ ਗਿਆ, ਇਹਨੂੰ ਦਿਸ਼ਾ ਭਰਮ ਕਹਿੰਦੇ। ਕਈ ਵਾਰ ਆਪਾਂ ਸਾਰਿਆਂ ਨੂੰ ਮਾੜਾ ਮੋਟਾ ਦਿਸ਼ਾ ਭਰਮ ਪਿਆ ਹੋਏਗਾ, ਪੈ ਜਾਂਦਾ। ਕਹਿੰਦੇ ਜਿਵੇਂ ਦਿਸ਼ਾ ਭਰਮ ਪਏ ਹੋਏ ਬੰਦੇ ਸੋਚਣ ਲੱਗ ਜਾਂਦੇ ਵੀ ਇਧਰੋਂ ਸੂਰਜ ਕਿਵੇਂ ਚੜ ਗਿਆ। ਹੁਣ ਉਹਨਾਂ ਨੂੰ ਪੁੱਛੇ ਵੀ ਸੂਰਜ ਵੀ ਕਦੀ ਬਦਲ ਸਕਦਾ, ਸੂਰਜ ਤਾਂ ਇਧਰੋਂ ਹੀ ਚੜਨਾ, ਪਰ ਤੁਹਾਨੂੰ ਭੁਲੇਖਾ ਲੱਗ ਰਿਹਾ। ਤੁਸੀਂ ਇਹ ਸਮਝ ਲਓ ਵੀ ਇਧਰ ਪੂਰਬ ਹੈ, ਇਧਰ ਪੱਛਮ ਹੈ, ਇਧਰ ਦੱਖਣ ਹੈ, ਇਧਰ ਉੱਤਰ ਹੈ, ਇੰਨੀ ਗੱਲ ਸਮਝ ਲਓ। ਪਰ ਸਮਝੇ ਕਿਵੇਂ ਭਰਮ ਪਿਆ ਹੋਇਆ ਹੈ।
ਬੈਨ ਬਿਨੈ ਕੇ ਸੁਨੇ ਨੈਣ ਕਰਨਾ ਬਏ।
ਮਹਾਂਪੁਰਸ਼ਾਂ ਦੀ ਇਹ ਵਡਿਆਈ ਹੈ ਵੀ ਜੇ ਕੋਈ ਹੱਥ ਜੋੜ ਕੇ ਬੇਨਤੀ ਕਰੇ ਉਸੇ ਵੇਲੇ ਢਲ ਜਾਂਦੇ ਆ। ਮਹਾਂਪੁਰਸ਼ ਉਹੀ ਹੈ ਜਿਹੜਾ ਛੇਤੀ ਖਿਮਾ ਕਰ ਦੇਵੇ। ਪਾਤਸ਼ਾਹ ਦਾ ਬਚਨ ਹੈ, ਖਿਮਾ ਗਹੀ ਸੱਚ ਸੰਚਿਓ, ਖਾਇਓ ਅੰਮ੍ਰਿਤ ਨਾਮ, ਖਰੀ ਕਿਰਪਾ ਠਾਕੁਰ ਭਈ ਅਨੰਦ ਸੁਖ ਬਿਸਰਾਮ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਕਹਿੰਦੇ ਜਿਹਨੇ ਖਿਮਾ ਦਾ ਧਨ ਇਕੱਠਾ ਕਰ ਲਿਆ ਉਹੀ ਨਾਮ ਰਸੀਆ ਗੁਰਮੁਖ ਬਣਦਾ। ਮੁਲਾਣੇ ਦੀ ਬੇਨਤੀ ਸੁਣ ਕੇ ਮਹਾਰਾਜ ਦੇ ਮਨ ਚ ਰਹਿਮ ਆ ਗਿਆ, ਦਇਆ ਆ ਗਈ, ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਮੁਲਾਣੇ ਵੱਲ।
ਦਇਆ ਦ੍ਰਿਸ਼ਟ ਤੋਂ ਦੇਖ ਦੁਰਮਤੀ ਦਲ ਦੇ,
ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਮੇਹਰ ਦੀ ਨਿਗਾਹ ਪਾਈ ਮੁਲਾਣੇ ਤੇ, ਖੋਟੀ ਬੁੱਧੀ ਸਾਰੀ ਖਤਮ। ਕਿਉਂਕਿ ਸਾਧ ਸੰਗਤ ਜੀ, ਗੁਰੂਆਂ ਦੀ ਨਿਗਾਹ ਚ ਇਹ ਤਾਕਤ ਹੈ ਵੀ ਜੋ ਵੀ ਚਾਹਣ ਉਹ ਸਾਡੇ ਸਰੀਰ ਚ ਕਰ ਸਕਦੇ ਹੈ, ਜੋ ਵੀ ਚਾਹਣ। ਮਹਾਰਾਜ ਗੁਰੂ ਗ੍ਰੰਥ ਸਾਹਿਬ ਵੀ ਹਾਜ਼ਰ ਨਾਜ਼ਰ ਬੈਠੇ ਨੇ, ਜੇ ਗੁਰੂ ਗ੍ਰੰਥ ਸਾਹਿਬ ਚਾਹਣ ਸਾਡੀ ਇਹ ਦੇਹੀ ਸੋਨੇ ਦੀ ਬਣ ਸਕਦੀ ਹੈ। ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਇਹ ਗੁਰੂ ਦੀ ਮਰਜ਼ੀ ਹੈ। ਜੇ ਗੁਰੂ ਗ੍ਰੰਥ ਸਾਹਿਬ ਚਾਹਣ ਇਹ ਸਣੇ ਦੇਹ ਬੰਦਾ ਸੱਚਖੰਡ ਜਾ ਸਕਦਾ, ਜੇ ਗੁਰੂ ਗ੍ਰੰਥ ਸਾਹਿਬ ਚਾਹਣ ਇਸੇ ਦੇਹ ਚ ਬ੍ਰਹਮ ਗਿਆਨ ਕਰਾ ਸਕਦੇ ਹੈ, ਗੁਰੂ ਗ੍ਰੰਥ ਸਾਹਿਬ ਚਾਹਣ ਇੱਕ ਛਿੰਨ ਚ ਸਾਨੂੰ ਮੁਕਤੀ ਦੇ ਸਕਦੇ। ਗੁਰੂ ਦੀ ਮਰਜ਼ੀ ਦੀ ਗੱਲ ਹੈ, ਇਹ ਹੁਣ ਗੁਰੂ ਨੂੰ ਪਤਾ ਵੀ ਕਦੋਂ ਕਿਰਪਾ ਕਰਨੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਕਿਰਪਾ ਕਰਤੀ ਮੁਲਾਣੇ ਦੇ ਸਾਰੇ ਹੀ ਭਰਮ ਕੱਢ ਦਿੱਤੇ, ਇੱਕੋ ਦ੍ਰਿਸ਼ਟੀ ਨਾਲ ਹੀ, ਗੱਲਾਂ ਕਰਨ ਦੀ ਲੋੜ ਨਹੀਂ ਪਈ, ਬਹੁਤੇ ਉਪਦੇਸ਼ ਦੇਣ ਦੀ ਲੋੜ ਨਹੀਂ ਪਈ। ਅਮ੍ਰਿਤਮਈ ਬਚਨ ਸੁਖਮਣੀ ਸਾਹਿਬ ਦੇ, ਪੂਰਾ ਗੁਰਖ ਜਾਗਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਕਈ ਸਾਡੇ ਅੱਜ ਕੱਲ੍ਹ ਇਹ ਪ੍ਰਚਾਰ ਕਰਦੇ ਆ ਜੀ ਸੰਤ ਨਹੀਂ ਹੁੰਦੇ ਕੋਈ, ਗੁਰੂ ਗ੍ਰੰਥ ਸਾਹਿਬ ਹੀ ਸੰਤ ਹੈ। ਮੈਂ ਉਹਨਾਂ ਨੂੰ ਪੁੱਛਦਾ ਵੀ ਇਹ ਦੱਸੋ ਫਿਰ ਇਸ ਪੰਕਤੀ ਦਾ ਕੀ ਅਰਥ ਕਰੋਗੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾਓਗੇ ਕਿ ਸੰਤ ਬਣਾਓਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰੂ ਅੰਮ੍ਰਿਤ ਦ੍ਰਿਸ਼ਟ ਪੇਖਾ, ਜਦੋਂ ਕਿਸੇ ਵੱਲ ਮੇਹਰ ਦੀ ਨਿਗਾਹ ਭਰ ਕੇ ਦੇਖ ਲਵੇ ਅਗਲਾ ਸੰਤ ਬਣ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਨਿਗਾਹ ਤੇ ਲੱਖਾਂ ਸੰਤ ਬਣਾ ਦਿੰਦੀ ਹੈ। ਠੀਕ ਹੈ ਕਿ ਅੱਜ 99% ਨਕਲ ਹੈ ਮਾਰਕੀਟ ਵਿੱਚ, ਹਰ ਚੀਜ਼ ਨਕਲੀ ਆ ਗਈ ਹੈ, ਕੋਈ ਵੀ ਚੀਜ਼ ਐਸੀ ਨਹੀਂ ਬਾਜ਼ਾਰ 'ਚ ਜਿਹੜੀ ਤੁਹਾਨੂੰ ਨਕਲੀ ਨਾ ਮਿਲੇ। ਅਸਲ ਬਾਅਦ 'ਚ ਆਉਂਦੀ ਤੇ ਨਕਲ ਘੜੀ ਪਹਿਲਾਂ ਹੀ, ਸਵੇਰੇ ਹੀ 9 ਵਜੇ ਦੁਕਾਨ ਤੇ ਪਹਿਲਾਂ ਨਕਲ ਮਿਲੇਗੀ, ਅਸਲ 9:30 ਵਜੇ ਮਿਲੇਗੀ। ਉਹ ਦੁਕਾਨਦਾਰ ਕਹਿੰਦਾ ਭਾਈ ਸਾਹਿਬ ਡੁਪਲੀਕੇਟ ਕਾਪੀ 'ਚ ਪਈ ਹੈ, ਜੇ ਅਸਲੀ ਕਹਿੰਦੇ ਉਹ ਤਾਂ ਘੰਟਾ ਬਾਅਦ ਮੰਗਾ ਦਿਆਂਗਾ, ਏਦਾਂ ਹੀ ਹੁੰਦਾ ਨਾ। ਪਰ ਇੱਕ ਗੱਲ ਯਾਦ ਰੱਖਣਾ,
نقل اسی چیز کی ہوں جیڑی اصل ہو بھی گل نال جیڑی اصل کوئی نہیں وہ نقل کوئی نہیں بن سکی اج تک اصل ہے تا نقل ہے جی 99% نقلی سنت نے تا ایک اصلی بھی ہوئے گا جہدے تے گرو گرنتھ صاحب دی کرپا دشٹی ہوئے گی گرو گرنتھ صاحب گرو نانک ایک روپ گرو نانک کرپا کیتی کرپا کیتی ملانا سنت بن گیا پرم کٹ دیتے شانت ہو گیا پتہ کی کہندا کہندا مہاراج دنیا بھلی ہوئی نو بخش لو مہاراج اسی کالج کی جیوا
چت پراپت بھی ترک تم پھٹ گئے
ترک مٹ گئی ترک کی ہوندا کنتو پرنتو جہدے اندر کنتو پرنتو ادا چت شانت نہیں ہوندا جہدے اندر سوال نے اے کیویں ہو گیا وہ کیویں ہو گیا بھائی ویر سنگھ جی کہہ دے کی ہویا تے کی کو ہویا کھپ کھپ مرے سیانے اس راہ پویں کیوں جندے اے میری جندڑی ہے تو اس رستے کیوں جانی ہے کی ہویا تے کی کو ہویا کھپ کھپ مرے سیانے اس راہ پویں کیوں جندے جس راہ پور مہانے بڑی دنیا اسے شنکیا چ گرک ہو گئی تو نہ پے تے پٹکن چھڈ لٹک لا اکو کھیوی ہو سو کھمانی ہوشاں نالوں مستی چنگی رکھدی سدا ٹکانے آ دنیاوی ہوشاں چھڈ دیو واہگرو 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 دی مستی چ رہو ٹکانے رہو گے جے کنتو پرنتو ہی کرتے رہے آ جی گل کیویں دسم پاتشاہ دی بانی دے اتے شنکے کری جانے گرو گرنتھ صاحب دے شنکے کری جانے گرو دے سروبراں دے شنکے کری جانے نشان صاحباں دے شنکے کری جانے گربانی تے بانے دے شنکے کری جانے تا پھر مہاراج کئی جنم لگ جاندے ہے مکتی کوئی نہیں ملتی 84 دا گیڑا پا جاندا اے لوگ مہاراج پٹکے ہوئے بخش لو بخش لو بخش لو انہاں دا چت شانت کر دیو جدوں ساتھ سنگت جی کرپا کیتی گرو نانک صاحب نے ملاں دے شنکے مٹ گئے چت شانت ہو گیا
من میں بو سکھ پائے جات پور میں بھیو
او دا روم روم کھڑ گیا سخی ہو گیا بندہ ادو سخی ہو جاندہ جدوں شنکا مٹ جاندہ اتر گیا میرے من کا سنسا جب تے درشن پایا جدو من شانت ہو گیا کنتو پرنتو مٹ گئے سارے ٹھنڈا ٹھار ہو گیا تے جدو گھر گیا نا تے اج نماز پڑھن دا بھی مزہ آیا نماز پڑھن بیٹھا ٹھنڈ جی پئی کہندا نمازاں بڑیاں پڑھیاں پر جیڑی اج گل بنی وہ نہیں اگے بنی ساتھ سنگت جی اسی بھی نت نیم روز کرتے ہیں شنکے نال نال چکی پھردے ہیں ٹھنڈ کیویں پوے جے شنکا چھڈاں گے تے جپچی صاحب دے پاٹھ ایک اونکار کہندے ہی سواد آ جائے گا شنکا مٹ جائے گا آنند آنند سب کو کہے آنند گرو تے جانے آنند آ جائے گا اج ملانے نو نماز پڑھن دا آنند آ گیا اونوں مزہ آ گیا نماز وچ اوہدا من لگا گھر گیا تے سکھی ہو گیا ہاں جی
نکٹ رائے کے بیٹھ رتی بن کپٹ سو
جا دولت خان نواب کول بیٹھا تے ہن کپٹ والی گل کوئی نہیں من شدھ ہو گیا تے نش کپٹ ہو کے سچی سچی گل کہن لگا
نانک پیرن پیر پیر مت بکت سو
کہن لگا خان صاحب میں کوئی پکھ پات دی گل نہیں کرنی نانک پیراں دا پیر بن گیا ہے دنیا دے پیر اتھے نہیں اپڑ سکتے جتھے نانک پیر اپڑ گیا ہے وہ خدا اللہ دے نال مل گیا ہے وہ پیراں دا پیر ہے جڑی گل اونے مینوں سنائی ہے وہ سچ دی ہے او دے کوئی وال فریب چھل کپٹ دھوکھا تڑی نہیں ہے कोई भूत प्रेत ओदे नेड़े नहीं आ सकता, कोई पखंड ओ नहीं कर रहा, ओ तां खुदा दी अल्लाह दी गल करता है।
भेव न जाने मूड दुख तो लगता
है। ए मूर्ख लोग जेड़े ने ओदा भेद नहीं जानते, ओदे अंदर दोष आरोपण करते है।
उन्हें चक दुख पछान इंद मैं रखते है।
अपनी दृष्टि का दोष तो पछाणते नहीं, चंद्रमा दो दिसते कहंदे। वो कईयां नूं ना अखां दे विच एहो जी बीमारी हो जाती है, दो चीजा दिसन लग जाती है, तीन तीन चीजा दिसन लग जाती। वो कहंदे दो चंद्रमा चढ़ गए, टेढ़ा चंद्रमा चढ़ गया, एदा हो गया। चंद्रमा का चंद्रमा ही है, अपनी अखां का इलाज कराओ। तो ये लोग जेड़े ने संसारी गुरु नानक दी रमज नूं नहीं पछाण सकते।
ਹੁਸ਼ਮੰਦ ਸੁਖ ਕੰਦ ਬੰਦਨਾ ਯੋਗ
ਨਾਨਕ ਦੀਆਂ ਗੁਜੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਗੁਰੂ ਨਾਨਕ ਗੁਰੂ ਨਾਨਕ ਹੈ। ਇਹ ਸੰਸਾਰ ਦੇ ਲੋਕ ਕੀ ਸਮਝਣ ਸੱਚੇ ਪਾਤਸ਼ਾਹ ਦੀਆਂ ਖੇਡਾਂ ਨੂੰ। ਹੋਸ਼ਵੰਦ ਸੁਖ ਕੰਦ, ਉਹ ਤਾਂ ਬੜੀ ਹੋਸ਼ ਵਾਲੇ ਨੇ, ਉਹ ਤਾਂ ਸੁੱਖਾਂ ਦੇ ਦਾਤੇ ਨੇ, ਉਹ ਤਾਂ ਇੰਨੀ ਮੱਤ ਰੱਖਦੇ ਨੇ ਵੀ ਸਾਰੀ ਦੁਨੀਆਂ ਉਹਨਾਂ ਨੂੰ ਮੱਥਾ ਟੇਕ ਕੇ ਉਹਨਾਂ ਤੋਂ ਮੱਤ ਲੈ ਸਕਦੀ ਹੈ। ਹਾਂਜੀ,
ਜਾਣੇ ਸਭੈ ਸੁਜਾਨ ਅਜਾਨੇ ਲੋਗ।
ਉਹ ਤਾਂ ਮਹਾਰਾਜ ਸੁਜਾਨ ਨੇ, ਇਹ ਲੋਕ ਅਣਜਾਣ ਨੇ। ਅਣਜਾਣ ਬੰਦੇ ਸੁਜਾਨ ਨੂੰ ਕਿਵੇਂ ਸਮਝ ਸਕਣ? ਇਹ ਬੇਸਮਝ ਜਮਾਨਾ ਉਹਨਾਂ ਗੁਰੂ ਨਾਨਕ ਦੀਆਂ ਗੁਜੀਆਂ ਰਮਜਾਂ ਨੂੰ ਨਹੀਂ ਜਾਣਦਾ।
ਸਿਫਤ ਪੂਰ ਮੁਖ ਕਈ ਹਦੂਰੰਗ ਖਾਨ ਕੇ।
ਸਾਧ ਸੰਗਤ ਜੀ ਮੁਲਾਣੇ ਨੇ ਦੌਲਤ ਖਾਨ ਨਵਾਬ ਦੇ ਦਰਬਾਰ ਵਿਚ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਵੱਡੀਆਂ ਵਡਿਆਈਆਂ ਬਿਆਨ ਕੀਤੀਆਂ। ਮੁੱਖ ਤੋਂ ਕਈਆਂ ਉਹਨੇ ਝੱਕ ਕੇ ਨਹੀਂ ਕਹੀਆਂ, ਕਿਉਂਕਿ ਉਹਦਾ ਡਰ ਤਾਂ ਦੂਰ ਹੋ ਗਿਆ ਸੀ। ਉਹ ਡਰਿਆ ਨਹੀਂ ਵੀ ਖਾਨ ਮੈਨੂੰ ਕੀ ਕਹੇਗਾ ਵੀ ਤੂੰ ਇੱਕ ਹਿੰਦੂ ਦੀ ਤਾਰੀਫ ਕਰ ਰਿਹਾ। ਜਦੋਂ ਬੰਦਾ ਸੱਚ ਤੇ ਆ ਜਾਂਦਾ ਉਹ ਫਿਰ ਕਿਸੇ ਤੋਂ ਨਹੀਂ ਡਰਦਾ। ਜਿਹੜਾ ਡਰਦਾ ਉਹ ਝੂਠ ਦੇ ਕਰਕੇ ਡਰਦਾ। ਆਪਾਂ ਡਰਨੇ ਆ ਸਾਰੇ, ਤੇ ਅਸੀਂ ਆਪਾਂ ਆਪਣੇ ਅੰਦਰ ਝਾਤੀ ਮਾਰੀਏ, ਅਸੀਂ ਅਜੇ ਝੂਠ ਦੇ ਆਸਰੇ ਜੀ ਰਹੇ ਹਾਂ। ਜਿਸ ਦਿਨ ਸਾਡੇ ਅੰਦਰ ਸੱਚ ਆ ਗਿਆ ਉਦੋਂ ਡਰ ਖਤਮ ਹੋ ਜਾਏਗਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੀ ਮਹਿਮਾ ਮੁਲਾਣੇ ਨੇ ਦੌਲਤ ਖਾਂ ਦੇ ਸਾਹਮਣੇ ਕੀਤੀ ਹੈ।
ਉਹ ਮਨੋ ਹੋਏ ਸਿਖਰੇ ਉਹ ਪੀਰ ਨਿਜ ਜਾਣ ਕੇ।
ਗੁਰੂ ਨਾਨਕ ਨੂੰ ਆਪਣਾ ਪੀਰ ਮੰਨ ਲਿਆ, ਸਿੱਖ ਬਣ ਗਿਆ। ਦੌਲਤ ਖਾਂ ਦਾ ਜਿਹੜਾ ਬੁਲਾਣਾ ਸੀ ਨਾ, ਉਹ ਸਿੱਖ ਬਣ ਗਿਆ। ਜੇ ਬਾਅਦ ਚ ਦੌਲਤ ਖਾਂ ਵੀ ਸਿੱਖ ਬਣੇਗਾ। ਭਾਈ ਗੁਰਦਾਸ ਜੀ ਨੇ ਲਿਖਿਆ, ਸਿੱਖਾਂ ਦੀ ਇੱਕ ਲਿਸਟ ਲਿਖੀ 11ਵੀਂ ਵਾਰ ਦੇ ਵਿੱਚ। 11ਵੀਂ ਵਾਰ ਚ 6ਵੀਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਦੇ ਜਿਹੜੇ ਮੁਖੀ ਮੁਖੀ ਸਿੱਖ ਹੋਏ ਨੇ ਉਹਨਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਖਿਆ। ਉਹਦੇ ਵਿੱਚ ਇਹ ਪੰਕਤੀ ਆਉਂਦੀ ਹੈ, ਦੌਲਤ ਖਾਂ ਲੋਧੀ ਭਲਾ ਹੋਆ ਜਿੰਦ ਪੀਰ ਆ ਬਨਾਸੀ। ਉੱਥੇ ਦੌਲਤ ਖਾਂ ਲੋਧੀ ਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਮੰਨਿਆ। ਹਾਂਜੀ,
ਦੌਲਤ ਖਾਂ ਸੁਣ ਬਚਨ ਵਿਚਾਰ ਤੇ ਚਿੱਤ ਮੈਂ।
ਬੁਲਾਣੇ ਦੀਆਂ ਗੱਲਾਂ ਸੁਣ ਕੇ ਦੌਲਤ ਖਾਂ ਚਿੱਤ ਵਿੱਚ ਵਿਚਾਰਨ ਲੱਗਾ,
ਕਰੋ ਕੌਣ ਅਬ ਕਾਜ ਨਾਲਾ ਤੋਂ ਬਿੱਤ ਮੈਂ।
ਕਹਿਣ ਲੱਗਾ ਹੁਣ ਮੈਂ ਕੀ ਕਰਾਂ, ਮੈਨੂੰ ਕੀ ਕਰਨਾ ਚਾਹੀਦਾ, ਕਿਉਂਕਿ ਨਾਨਕ ਜੀ ਦਾ ਮੇਰੇ ਕੋਲ ਕਾਫੀ ਪੈਸਾ ਪਿਆ ਹੈ, ਕਈ ਸੈਂਕੜੇ ਰੁਪਈਏ ਨਾਨਕ ਜੀ ਦੇ ਮੇਰੇ ਵੱਲ ਪਏ ਹਨ, ਮੇਰੇ ਖਾਤੇ ਚ ਪਏ ਹਨ, ਮੈਂ ਉਹਨਾਂ ਨੂੰ ਦੇਣੇ ਹਨ। ਮੈਂ ਉਹਨਾਂ ਦੇ ਪੈਸੇ ਰੱਖ ਤਾਂ ਸਕਦਾ ਨਹੀਂ, ਉਹ ਲੈਂਦੇ ਕੋਈ ਨੀ, ਕਿਉਂਕਿ ਬਾਬਾ ਜੀ ਤਾਂ ਹੁਣ ਬਾਬਾ ਜੀ ਬਣ ਗਏ। ਜਿੱਥੇ ਕਰੋੜਾਂ ਬ੍ਰਹਮੰਡਾਂ ਦੀ ਮਾਇਆ ਲਕਸ਼ਮੀ ਚਰਨ ਝੱਸਦੀ ਹੋਵੇ, ਉੱਥੇ 500-700 ਰੁਪਈਏ ਦੀ ਕੀ ਭੁੱਖ ਸੀ? ਆਖੋ
ਸਤਨਾਮ।
ਪਤਾ ਕੋਟ ਬ੍ਰਹਮੰਡ ਕੋ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਲਕਸ਼ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੈ ਨਮਸਕਾਰਾ। ਉਹ ਤਾਂ ਬੇਪਰਵਾਹ ਹੋ ਗਏ। ਪਰ ਦੌਲਤ ਖਾਂ ਕਹਿੰਦਾ ਜਿਹੜੀ ਚੀਜ਼ ਕਿਸੇ ਦੀ ਦੇਣੀ ਚਾਹੀਦੀ ਹੈ, ਮਹਾਰਾਜ ਦੇ ਪੈਸੇ ਤਾਂ ਮੈਂ ਦੇਣੇ ਹੀ ਦੇਣੇ ਹੈ, ہاں جی
تے مک پاچھے او خرچ کرائے تے بیجیے
کیونکہ نانک جی کہندے ہے بھی میرے پیسے میرے نہیں خدا دے ہاں تے خدا دے بندیاں جی خرائت ونڈ دیو فقیراں نو سادھواں نو لوڑ بنداں نو غریباں نو دے دیو میرے پیسے
مولے کری پکار کمن بد کیجیے
پر ایک دوجی پارٹی کھڑی ہے دوجی تیر بابے نانک دا سہرا او دعویٰ کر رہا مولا او کہندا ہے نانک دے پیسے میری تھی نو تے میرے دوتیاں نو ملنے چاہیے ہیں بچیاں نو ملنے چاہیے ہیں بچے کی کرن گے نانک تا کہندے فقیراں چ بن دیو پر پروار او کی کرے انہاں دا حصہ انہاں نو ملنا چاہیے کہ نہیں ملنا چاہیے دولت خان سوچاں چ پی گیا
ایک مانو کہ بین نواب سنی جیے
کچہری چ جدوں ایک گل چلی تا ایک بندہ کہن لگا خان صاحب سنو میری گل نواب جی
بلوار ہو جے رام بوجتے لیجیے
اسی بھائی جے رام نو سد لو او انہاں دے گھر چ سب تو سیاڑا تے بڑا بندہ او بیبے نانکی دے گھر والا تہاڈا بھی خاص آدمی ہے پڑھیا لکھیا بھی ہے عزت دار بندہ ہے تے دوواں پکھاں دی گل نو چنگی طرح او سمجھا سکدا ہے ہاں جی
جے بد بد ہے بدن آپ تے بد کرو
جو جے رام کہے گا تسی او کریا دے کیونکہ جے رام بے انصافی نہیں کر سکدا او جیڑی گل کرے گا تکڑی تول کے کرے گا سیانے بندے دی گل چ وزن ہوندا جے رام جو کہے گا تسی او کریا جے
سن من مانے بین پون مانو پٹا
دولت خان نے اس بندے دی گل مان لی تے اپنا ایک نوکر بھائی جے رام جی دے گھر بھیج دیتا
لینو نکت ہکار بیٹھ گئے من ڈٹا
اور اگے جے رام جی ٹھے جے من نال کچھ اداس سے ہوئے بیٹھے سن بھائی جے رام جی سیانے سن پر سیانے بندے نو کئی واری سوچاں زیادہ گھیر لیندیاں نے کئی سمسیاواں گھر دیاں بھی ہن کی بنے گا نانک دی مڑیاں چ جا کے بہ گئے نے موتی خانہ میں انہاں نو سنبھالیا سی میری ذمہ واری ہے کئی گلاں انہاں دے دماغ چ آندیاں سن انہاں نو ہن دولت خان نے بلا لیا
آنن پنی خان جو نانک تن آ
بندہ کہن لگا آ کے بھائی جے رام جی نو کہ جے رام جی خان صاحب تہانوں کچہری چ سد رہے نے سدن دا پریوجن اے ہے کہ جو نانک جی دی مایا نانک جی دا پیسہ پیا ہے
اوتے کی بد کیا کرے کہو جے بدلا
اس پیسے دا کی کرنا جڑا گرو نانک دے کھاتے دا پیسہ مودی خانے جے جمع پیا ہے اونوں اپاں کتھے دئیے کس نوں دئیے کیویں کریے اے صلاح کرن لئی آپ جی نوں کھیچل دتی ہے آپ جی کرپا کر کے کچہری جی چلو تشریف لے چلو تے خان صاحب نوں کرپا کر کے دسو پھر خان صاحب فیصلہ دین گے وہ پیسہ جتھے تسی کہو گے اوتھے خرچاں گے اے گل سن کے بھائی جے رام جی نواب دی کچہری بل کس طرح گئے وہ اگلے پرکرنا چ آپ جی سرون کرو گے واہگرو وائے گرو 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 واہگرو واہ گرو ہے اچوت ہے پار برہم ہے پورن ہے